ਵਾਹਿਗੁਰੂ ਜੀ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ ਅੰਬਰ ਧਰਤ ਵਿਛੋੜਿਆਨ ਕੁਦਰਤ ਕਰ ਕਰਤਾਰ ਕਹਾਇਆ
ਠੀਕ ਹੈ ਪੜ੍ਹੋ ਸਾਰੇ ਜੀ
ਅੰਬਰ ਧਰਤ ਵਿਛੋੜਿਆਨ ਕੁਦਰਤ ਕਰ ਕਰਤਾਰ ਕਹਾਇਆ
ਦੇਖੋ ਅਕਾਲ ਪੁਰਖ ਦੀ ਕੁਦਰਤ ਅੰਬਰ ਆਕਾਸ਼ ਧਰਤੀ ਨੂੰ ਵਿਛੋੜਿਆ ਆਕਾਸ਼ ਉੱਪਰ ਧਰਤੀ ਹੇਠਾਂ ਵਿਛੋੜਾ ਪੀਤਾ ਕਹਿੰਦੇ ਨੇ ਵੀ ਕਿਸੇ ਵੇਲੇ ਇਕੱਠੇ ਸੀ ਇਉਂ ਮਹਾਰਾਜ ਨੇ ਇਹ ਵਿਛੋੜਨਾ ਕੀਤਾ ਧਰਤੀ ਨਾਲੋਂ ਆਕਾਸ਼ ਨੂੰ ਫਿਰ ਕੁਦਰਤ ਕਰ ਐਸੀ ਕੁਦਰਤ ਕੀਤੀ ਹੈ ਮਹਾਰਾਜ ਜੀ ਨੇ ਇਹ ਐਸੀ ਸ਼ਕਤੀ ਵਰਤਾਈ ਹੈ ਅਤੇ ਆਪਣੇ ਆਪ ਨੂੰ ਕਰਤਾਰ ਕਹਾਇਆ ਸਾਰੇ ਸੰਸਾਰ ਦਾ ਕਰਨ ਵਾਲਾ ਕਹਾਇਆ ਸਾਰੇ ਸੰਸਾਰ ਦਾ ਕਰਤਾ ਕਹਾਇਆ ਜੀ
ਧਰਤੀ ਅੰਦਰ ਪਾਣੀ ਹੈ
ਫਿਰ ਦੇਖੋ ਧਰਤੀ ਪਾਣੀ ਦੇ ਅੰਦਰ ਹੈ ਤਿੰਨ ਹਿੱਸੇ ਪਾਣੀ ਇੱਕ ਹਿੱਸਾ ਹੀ ਧਰਤੀ ਆ ਫਿਰ
ਬਿਨ ਥੰਮਾ ਆਗਾਸ
ਆਗਾਸ
ਆਗਾਸ ਰਹਾਇਆ
ਫਿਰ ਆਕਾਸ਼ ਜਿਹੜਾ ਬਿਨਾਂ ਹੀ ਥੰਮਾ ਤੋਂ ਦੇਖੋ ਟਿਕਾਇਆ ਹੋਇਆ ਧਰਤੀ ਕਿੰਨੇ ਪਾਣੀ ਵਿੱਚ ਟਿਕੀ ਹੋਈ ਆ ਅੱਗੇ ਜੀ
ਇੰਨਣ ਅੰਦਰ ਅੱਗ ਧਰ
ਫਿਰ ਉਹਦਾ ਕ੍ਰਿਸ਼ਮਾ ਦੇਖੋ ਕੁਦਰਤ ਦਾ ਇਹਨਾਂ ਲੱਕੜਾਂ ਦੇ ਵਿੱਚ ਇਹਨਾਂ ਦਾ ਅਰਥ ਲੱਕੜਾਂ ਲੱਕੜਾਂ ਵਿੱਚ ਅੱਗ ਤੱਕੀ ਆ ਹਾਂਜੀ
ਐਨਸ ਸੂਰਜ ਚੰਦ ਉਪਾਇਆ
ਇਹ ਅਤੇ ਨਿਸ ਇਹ ਕਹਿੰਦੇ ਨੇ ਦਿਨ ਨੂੰ ਨਿਸ ਦਾ ਅਰਥ ਹੈ ਰਾਤ ਅਤੇ ਸੂਰਜ ਨੇ ਜਿਹੜਾ ਦਿਨ ਦਾ ਚਾਨਣਾ ਕਰਨ ਵਾਸਤੇ ਸੂਰਜ ਬਣਾਇਆ ਰਾਤ ਨੂੰ ਚਾਨਣ ਕਰਨ ਲਈ ਚੰਦ ਪੈਦਾ ਕੀਤਾ ਕੈਸੀ ਉਹਦੀ ਕੁਦਰਤ ਹੈ ਛੇ ਰੁੱਤ
ਬਾਰਹ ਮਾਹ
ਕੱਠਾ ਪਾਠ ਬਾਰਹ ਮਾਹ
ਬਾਰਹ ਮਾਹ
ਪੱਲੋ ਸਾਰੇ
ਛੇ ਰੁੱਤ ਬਾਰਹ ਮਾਹ
ਕਰਤੇ ਵਿਸ਼ਰਾਮ ਕਰੋ ਛੇ ਰੁੱਤ ਬਾਰਹ ਮਾਹ ਕਰ ਖਾਣੀ ਬਾਣੀ ਚਲਤ ਰਚਾਇਆ ਇਹ ਫਿਰ ਦੇਖੋ ਅਕਾਲ ਪੁਰਖ ਨੇ ਉਸੇ ਸੂਰਜ ਤੋਂ ਛੇ ਰੁੱਤਾਂ ਬਣਾਈਆਂ ਦੋ ਦੋ ਮਹੀਨੇ ਦੀ ਇੱਕ ਰੁੱਤ ਹਾਂਜੀ ਚੇਤ ਵਿਸਾਖ ਤੇ ਜਿਹੜੀ ਹੈ ਬਸੰਤ ਰੁੱਤ ਦੋ ਮਹੀਨੇ ਹੋ ਗਏ ਜੇਠ ਹਾੜ ਫਿਰ ਗਰਮੀ ਦੀ ਰੁੱਤ ਅਤੇ ਇਸੇ ਤਰ੍ਹਾਂ ਸਾਵਣ ਭਾਦਰੋਂ ਵਰਖਾ ਰੁੱਤ ਇਵੇਂ ਹੀ ਅੱਸੂ ਕੱਤਕ ਫਿਰ ਸ਼ਰਦ ਰੁੱਤ ਇਵੇਂ ਜਿਹੜੇ ਸੀ ਮੱਗਰ ਪੋ ਹਿਮ ਰੁੱਤ ਬਰਫ਼ ਪੈਂਦੀ ਕੋਰਾ ਕੱਕਰ ਪੈਂਦਾ ਹਿਮ ਰੁੱਤ ਹੋ ਗਈ ਅਤੇ ਇਸੇ ਹੀ ਤਰ੍ਹਾਂ ਜਿਹੜਾ ਸੀ ਫੱਗਣ ਮਾਘ ਫੱਗਣ ਇਹਦੇ ਵਿੱਚ ਹੋ ਗਈ ਫਿਰ ਜਿਹੜੀ ਸੀ ਪੱਤਝੜ ਇਉਂ ਦੋ ਦੋ ਮਹੀਨੇ ਦੀਆਂ ਛੇ ਰੁੱਤਾਂ ਵਾਲੇ ਨੇ ਸੂਰਜ ਨੇ ਬਣਾ ਦਿੱਤੀਆਂ ਨੇ ਛੇ ਰੁੱਤ ਮਹੀਨੇ ਕਿੰਨੇ ਬਾਰਾਂ ਮਾਹ ਅਤੇ ਬਾਰਾਂ ਮਹੀਨੇ ਕਰਤੇ ਸੂਰਜ ਦੁਆਰਾ ਫਿਰ ਖਾਣੀ ਅਤੇ ਬਾਣੀ ਚਾਰ ਖਾਣੀਆਂ ਪੈਦਾ ਹੋਈਆਂ ਚਾਰ ਖਾਣੀਆਂ ਬਣਾਈਆਂ ਮਹਾਰਾਜ ਨੇ ਅੰਡਜ ਜੇਰਜ ਸੇਤਜ ਉਤਪੁਜ ਚਾਰ ਖਾਣੀਆਂ ਫਿਰ ਚਾਰੇ ਬਾਣੀਆਂ ਬੈਖੜੀ ਬਾਣੀ ਇਵੇਂ ਮੱਧਮਾ ਬਾਣੀ ਪਸੰਤੀ ਬਾਣੀ ਅਤੇ ਪਰਾ ਬਾਣੀ ਚਾਰ ਬਾਣੀਆਂ ਦਾ ਚਲਤ ਕੌਤਕ ਮਹਾਰਾਜ ਨੇ ਕੈਸਾ ਰਚਨਾ ਕੀਤਾ ਦੇਖੋ ਦੀ ਕੁਦਰਤ
ਮਾਨਸ ਜਨਮ ਦੁਰਲੰਭ
ਦੁਰ ਨਹੀਂ ਕਰਨ ਇਕੱਲਾ ਦੁਲੰਭ ਹੈ
ਮਾਨਸ ਜਨਮ ਦੁਲੰਭ
ਦੁਲੰਭ ਹੈ
ਦੁਲੰਭ ਹੈ
ਮਾਤਾ ਜੀ ਦੁਰ ਨਾ ਕਹੋ ਇਕੱਲਾ ਦੁਲੰਭ ਹੈ
ਮਾਨਸ ਜਨਮ ਦੁਲੰਭ ਹੈ
ਹਾਂ
ਸਫਲ ਜਨਮ ਗੁਰ ਪੂਰਾ ਪਾਇਆ।
ਹਾਂਜੀ, ਇਉਂ ਇਹ ਫਿਰ ਇਹ ਸਾਰੀ ਸ੍ਰਿਸ਼ਟੀ ਵਿੱਚ ਜਿੱਥੇ ਕੁਦਰਤ ਨੇ ਇੰਨਾ ਕੁਛ ਬਣਾਇਆ ਅਤੇ ਮਾਨਸ ਜਨਮ ਵੀ ਬਹੁਤ ਜਿਹੜਾ ਸੀ ਦੁਲੰਭ ਬਣਾਇਆ ਆਪਣੇ ਲਈ, ਬਾਰੀ ਲਾਈ ਮਾਸਦੇ ਨੇ ਦੁਲੰਭ, ਜਿਹੜਾ ਔਖਾ ਪ੍ਰਾਪਤ ਹੋਵੇ, ਦੁਲੰਭ ਦਾ ਅਰਥ ਹੈ ਜਿਹੜਾ ਔਖਾ ਪ੍ਰਾਪਤ ਹੋਵੇ ਉਹਨੂੰ ਕਹਿੰਦੇ ਦੁਲੰਭ। ਬੜਾ ਔਖਾ ਪ੍ਰਾਪਤ ਹੋਇਆ ਵੇਖ ਲਓ, ਕਦੇ ਪਹਾੜ ਵੀ ਆਪਾਂ ਥੇ ਕਿਸੇ ਬਣੇ ਹੋਏ ਜੂਨ ਹੈ, ਪੱਥਰ ਜੂਨ 'ਚ ਥੇ, ਕਦੇ ਦਰੱਖਤਾਂ ਦੀ ਜੂਨੀ ਵਿੱਚ ਥੇ, ਕਦੇ ਬਲਦ ਆਦਿਕ ਹੋਰ ਕਿੰਨੀਆਂ ਜੂਨਾਂ। ਸੋ ਇਹ ਸਾਰੀਆਂ ਜੂਨਾਂ ਦਾ ਪਿੰਡਾਂ ਮੁਕਾ ਕੇ ਤਾਂ ਇਹ ਜਨਮ ਮਿਲਿਆ, ਇਸ ਕਰਕੇ ਦੁਲੰਭ ਹੈ, ਔਖਾ ਮਿਲਿਆ। ਅਤੇ ਇਹਨੂੰ ਸਫਲ ਕਰਨ ਵਾਸਤੇ ਇਹ ਜਨਮ ਨੂੰ ਗੁਰਪੂਰਾ ਪਾਇਆ। ਗੁਰਪੂਰੇ ਕੌਣ? ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਭਾਈ ਪਾਇਆ ਹੈ।
ਸਾਧ ਸੰਗਤ ਮਿਲ ਸਹਿਜ ਸਮਾਇਆ।
ਇਉਂ ਮਹਾਰਸ਼ੀ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕੀਤੀ ਹੈ ਪੂਰੇ ਗੁਰਾਂ ਨੇ, ਸਾਧ ਸੰਗਤ ਨਾਲ ਮਿਲਾ ਕੇ ਗੁਰਸਿੱਖਾਂ ਨੂੰ ਸਹਿਜ ਸਮਾਇਆ। ਸਹਿਜ ਅਵਸਥਾ ਵਿੱਚ ਸਮਾਉਣ ਦਾ ਬਖਸ਼ਿਸ਼ਾਂ ਕਿ ਹੋਈਆਂ, ਸਹਿਜ ਨਾਮ ਗਿਆਨ ਦਾ, ਸਹਿਜ ਨਾਮ ਭਾਈ ਅਕਾਲ ਪੁਰਖ ਦਾ ਵਿਵਾਦ ਚੁੱਕਿਆ, ਗਿਆਨ ਦੁਆਰਾ ਸਹਿਜ ਅਕਾਲ ਪੁਰਖ ਵਿੱਚ ਸਮਾਉਣ ਦਾ ਸਾਧ ਸੰਗਤ ਦੁਆਰਾ ਇਹ ਦਾਤ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਇਹ ਮਨੁੱਖਾ ਜਨਮ ਨੂੰ ਸਫਲ ਕਰਨ ਲਈ।
ਸਤਿਗੁਰ ਸੱਚਾ ਦਾ ਤਾਰ ਹੈ।
ਇਉਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੱਚੇ ਦਾਤੇ ਨੇ, ਦਾਤੇ
ਮਾਨਸ ਜਨਮ ਅਮੋਲ ਦਵਾਇਆ।
ਸਾਡੇ ਕੋਲ ਸੱਚ ਦਤਾਰ ਹੈ,
ਸੱਚ
ਤੁਹਾਡੇ ਕੋਲ ਸੱਚੇ ਪੜ੍ਹੋ। ਸਤਿਗੁਰ ਸੱਚ ਦਾ ਤਾਰ ਹੈ,
ਸਤਿਗੁਰ ਸੱਚ ਦਾ ਤਾਰ ਹੈ।
ਸਤਿਗੁਰੂ ਮਹਾਰਾਜ ਪਾਤਸ਼ਾਹ ਸੱਚੇ ਦਾਤੇ ਨੇ ਜਿਨ੍ਹਾਂ ਨੇ ਬਖਸ਼ਾਂ ਕੀਤੀਆਂ, ਆ ਮਾਨਸ ਜਨਮ ਜਿਹੜਾ ਸੀ ਮੋਲਕ ਸਾਨੂੰ ਦਵਾਇਆ, ਕਿਰਪਾ ਹੋਈ।
ਮੂੰਹ ਅੱਖੀ ਨੱਕ ਕੰਨ
ਕਰ ਤੇ ਵਿਸ਼ਰਾਮ ਕਰੋ।
ਮੂੰਹ ਅੱਖੀ ਨੱਕ ਕੰਨ ਕਰ, ਹੱਥ ਪੈਰ ਦੇ ਚਲੇ ਚਲਾਇਆ,
ਚੱਲੇ
ਚਲਾਇਆ।
ਹਾਂ, ਇਹਦੇ ਕਿੱਡਾ ਦਾਤ ਹੈ ਉਹ, ਮੂੰਹ ਦਿੱਤਾ ਸ਼ਗਨ ਸੁਕਾਉਣ ਲਈ, ਇਹ ਨਾ ਹੁੰਦਾ ਕਿਵੇਂ ਛਕਦੇ, ਭੁੱਖਾ ਹੀ ਮਰ ਜਾਂਦਾ ਢਿੱਡ। ਮੂੰਹ ਦਿੱਤਾ, ਅੱਖੀ ਅੱਖਾਂ ਦਿੱਤੀਆਂ ਵੇਖਣ ਲਈ, ਗੁਰੂ ਦਰਸ਼ਨ ਕਰਨ ਲਈ, ਅਤੇ ਨੱਕ ਦਿੱਤਾ ਸੁਗੰਧੀ ਲੈਣ ਲਈ, ਸਾਹ ਆਉਣ ਲਈ ਫਿਲਟਰ ਫਿੱਟ ਕੀਤਾ ਵਿੱਚ, ਅਤੇ ਇਸੇ ਤਰ੍ਹਾਂ ਕੰਨ ਦਿੱਤੇ ਮਹਾਰਾਜ ਸੀ ਨਾਮ ਸਰਵਣ ਕਰਨ ਲਈ, ਦੂਜੇ ਨਾਲ ਸਾਂਝ ਪਾਉਣ ਲਈ, ਦੂਜੇ ਦੀ ਗੱਲ ਸੁਣਨ ਲਈ, ਸੰਸਾਰ ਨਾਲ ਸਾਂਝ ਪੈ, ਅੱਖਾਂ ਦੇ ਨਾਲ ਸੰਸਾਰ ਨੂੰ ਵੇਖਣ ਦੀ ਸਾਂਝ ਪਈ, ਅਤੇ ਮੂੰਹ ਨਾਲ ਗੱਲਾਂ ਕਰਨ ਦੀ ਸਾਂਝ ਇੱਕ ਦੂਜੇ ਨਾਲ ਪਈ, ਕਿਵੇਂ ਸੰਸਾਰ ਚੱਲਦਾ ਜੇ ਮੂੰਹ ਦੇ ਵਿੱਚ ਗੱਲ ਕਰਨ ਦਾ ਯੋਗਤਾ ਨਾ ਹੁੰਦੀ, ਅਤੇ ਗੱਲਾਂ ਨਾਲ ਹੁਣ ਸੰਸਾਰ ਕਿਵੇਂ ਚੱਲ ਰਿਹਾ, ਭਾਵੇਂ ਪੁੱਠੀਆਂ ਸਿੱਧੀਆਂ ਬਹੁਤੀਆਂ ਕਰਦੇ ਨੇ, ਅਤੇ ਇਵੇਂ ਕੰਨ ਜਿਹੜੇ ਸੀ ਉਹਨਾਂ ਦੂਜਿਆਂ ਦੀ ਗੱਲ ਨੂੰ ਸੁਣਨ ਵਾਸਤੇ ਲਾਏ। ਇਉਂ ਸੰਸਾਰਕ ਸੰਬੰਧ ਇਹਨਾਂ ਇੰਦਰੀਆਂ ਰਾਹੀਂ, ਗਿਆਨ ਇੰਦਰੀਆਂ ਰਾਹੀਂ ਹੋਇਆ, ਅਤੇ ਮੈਂ ਫਿਰ ਕਰਮ ਇੰਦਰੇ ਬਣਾਏ, ਹੱਥ ਬਣਾਏ ਚੱਲਾਂ ਕਾਰ ਕਰਨ ਵਾਸਤੇ, ਜਿਨ੍ਹਾਂ ਦੇ ਹੱਥ ਨਹੀਂ, ਖਿਆਲ ਕਰੋ ਕੈਸਾ ਜੀਵਨ ਵਿਚਾਰਿਆਂ ਦਾ, ਕਿਵੇਂ ਦੂਜੇ 'ਤੇ ਨਿਰਭਰ ਹੋ ਕੇ ਜ਼ਿੰਦਗੀ ਕੱਢ ਰਹੇ ਨੇ। ਦਾਤਾ ਕਿੱਡਾ ਵੱਡਾ ਮਹਾਰਾਜ, ਪੈਰ ਚੱਲਣ ਵਾਸਤੇ ਬਣਾਏ, ਜਿਹੜੇ ਪਿੰਗਲੇ ਨੇ ਖਿਆਲ ਕਰੋ ਕਿ ਉਹਨਾਂ ਨੂੰ ਤਾਂ ਉਹ ਫਿਰ ਵੀ ਸੁਖਰਾਨਾ ਕਰਦੇ ਨੇ, ਅਸੀਂ ਲੱਤਾਂ ਲੈ ਕੇ ਵੀ, ਹੱਥ ਪੈਰ ਲੈ ਕੇ ਵੀ, ਅੱਖਾਂ ਨੱਕ ਕੰਨਾਂ ਦੇ ਲੈ ਕੇ ਵੀ ਕਦੇ ਉਹ ਸ਼ੁਕਰਾਨਾ ਨਹੀਂ ਕੀਤਾ। ਐਸਾ ਉਦਾਤ ਹੈ ਭਾਈ ਜਿਹਦੇ ਪੈਰਾਂ ਕਰਕੇ ਚੱਲਿਆ ਚਲਾਇਆ, ਜੀਵ ਜਿਹੜਾ ਅੱਗੇ ਚੱਲਦਾ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦਾ। ਹਾਂਜੀ,
ਭਾਓ ਭਗਤ ਉਪਦੇਸ਼ ਕਰ।
ਫਿਰ ਮਹਾਰਾਜ ਜੀ ਨੇ ਭਾਓ ਭਗਤ ਪ੍ਰੇਮਾ ਭਗਤੀ ਦਾ ਉਪਦੇਸ਼ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ, ਭਾਈ ਪ੍ਰੇਮਾ ਭਗਤੀ ਕਰੋ।
ਨਾਮ ਦਾਨ ਇਸ਼ਨਾਨ ਦੜਾਇਆ,
ਇਸ਼ਨਾਨ ਦੜਾਇਆ, ਇਸ਼ਨਾਨ ਕਹਿਣਾ,
ਇਸ਼ਨਾਨ ਦੜਾਇਆ।
ਆਹ ਤਿੰਨ ਚੀਜ਼ਾਂ ਗੁਰੂ ਨਾਨਕ ਸਾਹਿਬ ਨੇ ਬਖਸ਼ੀਆਂ ਭਾਈ, ਇਸ਼ਨਾਨ ਕਰਨਾ, ਕਰਨਾ ਵੀ ਅੰਮ੍ਰਿਤ ਵੇਲੇ ਹੈ, ਫਿਰ ਇਕੱਲਾ ਇਸ਼ਨਾਨ ਕਰਕੇ ਨਹੀਂ ਗੱਲ ਮੁੱਕ ਜਾਂਦੀ, ਇਸ਼ਨਾਨ ਕਰਕੇ ਮਾਰੇ ਕਹਿੰਦੇ ਨਾਮ ਜਪੋ ਭਾਈ, ਫਿਰ ਅੰਦਰ ਦਾ ਇਸ਼ਨਾਨ ਹੋ ਜਾਵੇ ਤੁਹਾਡਾ, ਪਾਣੀ ਨਾਲ ਜਿਹੜਾ ਬਾਹਰ ਦਾ ਇਸ਼ਨਾਨ ਹੋ ਗਿਆ, ਨਾਮ ਰੂਪੀ ਜਲ ਦੇ ਨਾਲ ਅੰਦਰ ਦਾ ਇਸ਼ਨਾਨ ਕਰ ਲੈਣਾ, ਇਹ ਵੀ ਹੋ ਗਿਆ। ਫਿਰ ਦਾਨ, ਜੋ ਨਾਮ ਆਪ ਜਪਣਾ ਇਹਦਾ ਅੱਗੇ ਵੀ ਦਾਨ ਕਰਨਾ, ਜਾਂ ਆਪਣੀ ਕਿਰਤ ਕਮਾਈ ਵਿੱਚੋਂ ਅੱਗੇ ਦਸਵੰਧ ਕੱਢਣਾ, ਇਹ ਤਿੰਨ ਚੀਜ਼ਾਂ ਮਾਰਨੇ ਸਾਨੂੰ ਦ੍ਰਿੜ ਕਰਵਾਈਆਂ ਗੁਰੂ ਨਾਨਕ ਸਾਹਿਬ ਜੀ ਨੇ, ਨਾਮ ਦਾਨ ਇਸ਼ਨਾਨ।
ਅੰਮ੍ਰਿਤ ਵੇਲੇ ਨਾਮਣਾ,
ਵੇਲਾ ਦੁਲਾਮਾ ਲਾ ਕੇ,
ਵੇਲਾ
ਅੰਮ੍ਰਿਤ, ਅੰਮ੍ਰਿਤ ਅੰਮ੍ਰਿਤ
ਅੰਮ੍ਰਿਤ ਵੇਲੇ,
ਵੇਲਾ ਮਾਤਾ ਜੀ
ਅੰਮ੍ਰਿਤ ਵੇਲਾ
ਨਾਮਣਾ, ਫਿਰ ਨਹਾਉਣਾ ਭਾਈ ਅੰਮ੍ਰਿਤ ਵੇਲੇ ਹੈ। ਸੋ ਉਹ ਗੁਰਸਿੱਖ ਦਾ ਸਨਾਨ ਹੈ ਜਿਹੜਾ ਮਤਲਬ ਵੇਲੇ ਨਹਾਉਂਦਾ ਹੈ। ਬਾਕੀ ਜਿਹੜਾ ਦਿਨ ਚੜ੍ਹੇ ਨਹਾਉਣਾ ਹੈ, ਸੂਰਜ ਚੜ੍ਹੇ ਤੇ ਉਹ ਕੁੱਤਾ ਸਨਾਨ ਹੈ। ਜਾ ਚਲੋ
ਗੁਰਮੁਖ ਜਪ ਗੁਰਮੰਤ ਜਪਾਇਆ,
ਫਿਰ ਆਹ ਨਾਲ ਬਖਸ਼ਾਂ ਕੀਤੀਆਂ ਗੁਰੂ ਨਾਨਕ ਸਾਹਿਬ ਜੀ ਨੇ। ਗੁਰਮੁਖ ਬਣਨ ਵਾਸਤੇ ਜਪ, ਜਪ ਨਾਮ ਜਪਜੀ ਸਾਹਿਬ ਦਾ ਸਿੱਖੋ, ਪਹਿਲਾਂ ਅੰਮ੍ਰਿਤ ਵੇਲੇ ਨਹਾ ਲਏ, ਨਾਮ ਸਿਮਰਨ ਕਰ ਲਿਆ, ਫਿਰ ਸ਼੍ਰੀ ਜਪਜੀ ਸਾਹਿਬ ਫੜ ਕੇ ਹੱਥ ਵਿੱਚ ਗੁਟਕਾ ਪੋਥੀ ਸਾਹਿਬ ਫੜ ਕੇ ਸ਼੍ਰੀ ਜਪਜੀ ਸਾਹਿਬ ਪੜ੍ਹਦੇ ਨੇ। ਉਹਨਾਂ 'ਚ ਕੋਈ ਸਕਣਾ ਸਿਖਾਉਣਾ ਹੀ ਨਹੀਂ, ਜਿਹਨੇ ਜਪਜੀ ਸਾਹਿਬ ਕਰ ਲੈਣ। ਗੁਰਮੁਖ ਪਿਆਰੇ ਨੇ ਤਾਂ ਸ਼ਹਾਦਤਾਂ ਵੀ ਸ਼੍ਰੀ ਜਪਜੀ ਸਾਹਿਬ ਪੜ੍ਹ ਕੇ ਹੀ ਦਿੱਤੀਆਂ। ਹਾਂਜੀ, ਸੋ ਐਵੇਂ ਹੀ ਅਤੇ ਜਪਜੀ ਸਾਹਿਬ ਦੀ ਦਾਤ ਬਖਸ਼ਿਸ਼ ਕੀਤੀ। ਭਾਈ ਲਖੂ ਜੀ ਹੋਏ ਲਾਹੌਰ ਜਾ ਕਰਕੇ ਇੱਕ ਨਿਯਮ ਬਣਾ ਦਿੱਤਾ, ਜਿਹੜੀ ਬੀਬੀ ਨੂੰ ਜਪਜੀ ਸਾਹਿਬ ਕੰਠ ਹੋਵੇਗਾ ਨਾ, ਉਹਦੇ ਘਰ ਪ੍ਰਸ਼ਾਦਾ ਛਕਣਾ ਸੀ। ਉਸ ਨਿਯਮ ਨਾਲ ਸਾਰੇ ਲਾਹੌਰ ਵਾਸੀ ਬੀਬੀਆਂ ਨੂੰ ਸ਼੍ਰੀ ਜਪਜੀ ਸਾਹਿਬ ਕੰਠ ਕਰਾ ਦਿੱਤੇ ਅਤੇ ਆਪ 21 ਜਪਜੀ ਸਾਹਿਬ ਦੇ ਪਾਠ ਕਰਦੇ, ਅਤੇ ਐਡੀ ਸ਼ਕਤੀ ਆਈ ਬਾਣੀ ਪੜ੍ਹਨ ਦੁਆਰਾ, ਬੁੱਧੂ ਦਾ ਵਾ ਕੱਚਾ ਕਹਿ ਦਿੱਤਾ। ਗੁਰੂ ਸਾਹਿਬ ਨੇ ਕਿਹਾ ਜੀ ਪੱਕਾ। ਉਹ ਇਉਂ ਬਚਨ ਜਿਹੜੇ ਸੀ ਮੁਬਾਰਕ ਬਚਨ ਬਣ ਗਏ, ਬਚਨ ਸਿੱਧੀ ਬਚਨ ਪੂਰਨ ਹੋਣ ਲੱਗ ਪਏ। ਫਲ ਹੈ ਸ਼੍ਰੀ ਜਪਜੀ ਸਾਹਿਬ ਦਾ ਜੇ ਕੋਈ ਕਰੇ। ਹਾਂਜੀ,
ਰਾਤ
ਇੱਕ ਮਿੰਟ ਰੁਕਿਓ ਮਾਤਾ ਜੀ। ਜਿੰਨੇ ਆਪਾਂ ਸੰਗਤ ਬੈਠੀ ਹੈ ਸੰਥਿਆ ਵਾਲੀ, ਸਾਰਿਆਂ ਨੂੰ ਯਾਦ ਹੈ ਸ਼੍ਰੀ ਜਪਜੀ ਸਾਹਿਬ? ਜਿਹਨੂੰ ਨਹੀਂ ਯਾਦ ਉਹ ਹੱਥ ਖੜਾ ਕਰ ਦਿਓ, ਇਹਦਾ ਮਤਲਬ ਸਾਰਿਆਂ ਨੂੰ ਯਾਦ ਹੈ। ਯਾਦ ਹੈ ਕਿ ਆਪਾਂ ਭੁੱਲ ਜਾਂਦਾ, ਉਹ ਵੀ ਠੀਕ ਕਰੋ ਜੀ। ਜਿਹਨਾਂ ਨੂੰ ਯਾਦ ਕੀਤਾ ਸਾਫ਼ ਵਧੀਆ ਗੱਲ, ਬਾਕੀ ਭਾਈ ਸ਼੍ਰੀ ਜਪਜੀ ਸਾਹਿਬ ਸਾਰੇ ਕੰਠ ਕਰੋ, ਬਹੁਤ ਜ਼ਰੂਰੀ ਆ। ਹਾਂਜੀ, ਸੋ ਇਉਂ ਕਰ ਆਵਾਂਗੇ ਸੋਮਵਾਰ ਤੱਕ ਯਾਦ। ਹਾਂ ਸੁਣਾਇਓ ਫਿਰ ਸੋਮਵਾਰ ਸੁਣਾਓ। ਨਾਲ ਪੌੜੀ ਵੀ ਜਿਹੜੀ ਚੇਤੇ ਕਿ ਇੱਕ ਦੋ ਵਰਕ ਹੋਮਵਰਕ ਹੋ ਗਿਆ, ਇੱਕ ਕੋਈ ਵੀ ਪੌੜੀ ਚੇਤੇ। ਇਹ ਜਪਜੀ ਸਾਹਿਬ ਦੀ ਨਹੀਂ ਵੀ ਕੋਈ ਇੱਕ ਪੌੜੀ ਕੋਈ ਵੀ ਚੇਤੇ ਕਰ ਲਓ,
ਉਹ ਤਾਂ ਜ਼ਿਆਦੀ ਆ,
ਉਹ 12 ਵਿੱਚੋਂ ਕਰ ਲਈ ਗਰੇਵਾਲ ਜੀ ਨੇ ਕਰ ਲਈ, ਸੁਣਾਂਗੇ ਬਾਅਦ 'ਚ। ਇਸ ਤਰ੍ਹਾਂ ਭਾਈ ਜਪਜੀ ਸਾਹਿਬ ਕੰਠ ਕਰੀਏ ਸਾਰੇ, ਇਹ ਮਾਰਨ ਬਖਸ਼ਿਸ਼ ਕੀਤੀ ਅਸੀਂ ਜਪਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਮੁੱਢ ਵਿੱਚ ਤਾਂ ਹੀ ਕਿਹਾ, ਅਤੇ ਫਿਰ ਨਾਲ ਗੁਰਮੰਤਰ ਜਪਾਇਆ ਅਤੇ ਨਾਲ ਸਿੱਖਾਂ ਨੂੰ ਗੁਰਮੰਤਰ ਵੀ ਜਪਾਇਆ। ਗੁਰਮੰਤਰ ਕੀ ਹੈ? ਵਾਹਿਗੁਰੂ
ਵਾਹਿਗੁਰੂ।
ਹਾਂ ਚਲੋ ਜੀ,
ਰਾਤ ਆਰਤੀ ਸੋਹਲਾ,
ਫਿਰ ਇਹ ਸੀ ਆਪਣਾ ਅੰਮ੍ਰਿਤ ਵੇਲੇ ਦਾ ਨਿਤਨੇਮ ਸਿੱਖ ਨੇ ਜਿਹੜਾ ਕਰਨਾ, ਅਤੇ ਰਾਤ ਵੇਲੇ ਸੌਣ ਵੇਲੇ ਆਰਤੀ ਦੇ ਸ਼ਬਦ ਪੜ੍ਹੋ, ਸੋਹਲਾ ਜੀ ਦੇ ਪਾਠ। ਜਦੋਂ ਇਉਂ ਇੱਦਾਂ ਦੀ ਜੀਵਨ ਦੀ ਪ੍ਰਕਿਰਿਆ ਹੋ ਜਾਵੇਗੀ, ਉਹ ਗੁਰਸਿੱਖ ਫਿਰ ਮਾਇਆ ਵਿੱਚ ਉਦਾਸ ਰਹਾਇਆ,
ਮਾਇਆ ਵਿੱਚ ਉਦਾਸ ਰਹਾਇਆ,
ਰਹਿੰਦੇ ਮਾਇਆ ਵਿੱਚ ਨੇ, ਰਹਿੰਦੇ ਗ੍ਰਸਥ ਵਿੱਚ ਨੇ, ਪਰ ਇਹ ਤੋਂ ਉੱਚਾ ਉੱਠ ਕੇ ਰਹਿੰਦੇ ਨੇ ਨਿਰਲੇਪ। ਹਾਂ, ਮੋਹ ਦੀ ਪਕੜ ਨਹੀਂ ਹੁੰਦੀ, ਮਾਇਆ ਨਹੀਂ ਚੁੰਬੜਦੀ, ਗੁਜ਼ਰਾਉਣ ਵਾਸਤੇ ਤੋਂ ਕੰਮ ਲੈ ਲੈਂਦੇ ਨੇ ਜਿਹੜੀ ਆ ਜਾਂਦੀ ਆ, ਅਤੇ ਪਾਪਾਂ ਨਾਲ ਮੁੜ ਕੇ ਇਕੱਠੀ ਕਰਨ ਦੀ ਇੱਛਾ ਨਹੀਂ ਰੱਖਦੇ, ਇਉਂ ਉਦਾਸ ਤਾਈ ਵਿੱਚ ਰਹਿੰਦੇ ਨੇ। ਅੱਗੇ ਜੀ,
ਮਿੱਠਾ ਬੋਲਣ ਨਿਵ ਚੱਲਣ,
ਬੋਲਦੇ ਨੇ ਮਿੱਠਾ, ਕੌੜਵਾ ਨਹੀਂ ਬੋਲਦੇ, ਫਿੱਕਾ ਨਹੀਂ ਬੋਲਦੇ,
ਹੱਥੋਂ ਦੇ ਨਾ
ਅਤੇ ਨਿਵ ਚੱਲਣ, ਨਿਮ ਕੇ ਚੱਲਦੇ ਨੇ, ਗਾਦਣ ਕੜਾ ਕੇ ਨਹੀਂ ਚੱਲਦੇ। ਨਿਮਾ ਜੀਵਨ ਦੀ ਜਿਹੜੀ ਚਾਲੀ ਆ ਨਾ, ਜੀਵਨ ਦੀ ਨਿਮਰਤਾ ਵਾਲੀ ਹੈ, ਹੱਥੋਂ ਦੇ, ਹੱਥੋਂ ਦਿੰਦੇ ਨੇ ਭਾਈ ਆਪਣੀ ਕਿਰਤ ਵਿੱਚੋਂ ਦਸਵੰਧ ਚੰਗੇ ਪਾਸੇ ਲਈ। ਹਾਂਜੀ, ਅਤੇ ਨਾ ਆਪ ਗਣਾਇਆ, ਆਪਣੇ ਆਪ ਨੂੰ ਗਣਾਉਂਦੇ ਕੋਈ ਨਹੀਂ, ਜਣਾਉਂਦੇ ਕੋਈ ਨਹੀਂ, ਕਿਤੇ ਕੋਈ ਜਿਹੜਾ ਹੈ ਗੁਰੂ ਘਰ ਬਣਦਾ ਉੱਥੇ ਆਪਣਾ ਕੋਈ ਸੰਬੰਧ ਕਿਸੇ ਨੇ ਦੇਤਾ, ਕਿਸੇ ਕੋਈ ਗਰੀਬ ਲੜਕੀ ਦੇ ਵਿਆਹ ਵਾਸਤੇ ਦੇਤਾ, ਕਿਸੇ ਗਰੀਬ ਦੀ ਹੋਰ ਕਿਸੇ ਪੜ੍ਹਾਈ ਬੱਚੇ ਦੇ ਵਾਸਤੇ ਦੇ ਦਿੱਤਾ, ਉਹ ਸਫਲ ਹੈ। ਇਉਂ ਹੱਥੋਂ ਦਿੰਦੇ ਨੇ ਭਾਈ ਕਿਰਤ ਕਰਕੇ। ਹਾਂ, ਨਾ ਆਪ ਗਣਾ ਦੇ ਕੇ ਗਣਾਉਂਦੇ ਨਹੀਂ ਵੀ ਅਸੀਂ ਦਿੱਤਾ। ਹਾਂਜੀ ਚਲੋ,
ਚਾਰ ਪਦਾਰਥ ਪਿੱਛਾ ਲਾਇਆ,
ਫਿਰ ਐਸੇ ਜਿਹੜੇ ਭਾਈ ਲੱਭਦੇ ਫਿਰਦੇ ਚਾਰ ਪਦਾਰਥਾਂ ਨੂੰ, ਇਹ ਗੁਰਮੁਖ ਕਰਨੀ ਵਾਲੇ ਸ਼੍ਰੀ ਜਪਜੀ ਸਾਹਿਬ ਕਰਦੇ ਨੇ, ਅੰਮ੍ਰਿਤ ਵੇਲੇ ਉੱਠਦੇ ਨੇ, ਗੁਰਮੰਤਰ ਪੜ੍ਹਦੇ ਨੇ, ਚਾਰ ਪਦਾਰਥਾਂ ਪਿੱਛੇ ਤੁਰੇ ਆਉਂਦੇ ਨੇ ਉਹਨਾਂ ਦੇ, ਪਿੱਛੇ ਲਾਇਆ ਪਿੱਛੇ ਲਾਤੇ। ਚਾਰ ਪਦਾਰਥ ਕਿਹੜੇ ਨੇ? ਕਾਮ ਮੋਖ। ਧਰਮ ਕੀ ਆ? ਧਰਮ ਕੀ ਆ? ਆਪਣੇ ਨਿੱਜ ਧਰਮ ਦੀ ਪ੍ਰਾਪਤੀ ਹੋ ਜਾਣੀ, ਜਿਹੜੇ 'ਚ ਜਨਮ ਮਿਲਿਆ। ਹਾਂ, ਅਤੇ ਇਸੇ ਤਰ੍ਹਾਂ ਅਰਥ ਕੀ ਹੈ? ਮਾਇਆ ਦੇ, ਠੀਕ ਹੈ, ਪੁਰਾਣੇ ਵਿਦਿਆਰਥੀਆਂ ਨੂੰ ਯਾਦ ਹੈ। ਕਾਮ, ਕਾਮਨਾਵਾਂ ਇੱਛਾਵਾਂ ਪੂਰੀਆਂ ਜਾਣੀਆਂ ਅਤੇ ਮੁਕਤ ਮੋਖ ਮੁਕਤੀ ਇੱਕ ਤਾਂ ਇਹ ਚਾਰ ਪਦਾਰਥ ਨੇ, ਕੁਝ ਹੋਰ ਵੀ ਗੁਰਮਤ ਨੇ ਮੰਨੇ ਨੇ, ਜਨਮ ਪਦਾਰਥ ਹੁਣ ਆ ਜੁਲੰਬ ਹੈ ਤਦੇ ਪਦਾਰਥ ਹੈ ਔਖਾ ਮਿਲਿਆ ਮਨੁੱਖਾ ਜਨਮ ਜਿਹੜਾ ਮਿਲਿਆ ਅਤੇ ਜਨਮ ਪਦਾਰਥ, ਇਵੇਂ ਹੀ ਨਾਮ ਪਦਾਰਥ ਅਤੇ ਇਸੇ ਤਰ੍ਹਾਂ ਗਿਆਨ ਪਦਾਰਥ, ਐਸੇ ਹੀ ਮੁਕਤੀ ਪਦਾਰਥ। ਇਉਂ ਚਾਰੇ ਪਦਾਰਥ ਬਈ ਪਿੱਛੇ ਲੱਗੇ ਫਿਰਦੇ ਗੁਰਮੁਖਾਂ ਦੇ। ਹਾਂਜੀ ਪੜ੍ਹੋ।
ਸਤਿਗੁਰ ਵੱਡਾ ਆਖੀਏ ਵੱਡੇ ਵੱਡੇ ਦੀ ਵੱਡੇ ਦੀ ਵੱਡੀ ਵਡਿਆਈ।
ਠੀਕ ਪੜ੍ਹਿਆ, ਪੜ੍ਹੋ ਸਾਰੇ। ਸਤਿਗੁਰ ਵੱਡਾ ਆਖੀਐ
ਵੱਡੇ,
ਮਹਾਰਾਜ ਗੁਰੂ ਨਾਨਕ ਸਾਹਿਬ ਜੀ ਵੱਡੇ ਨੇ ਭਾਈ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਉਂ ਭਾਈ ਵੱਡੇ ਨੇ ਮਹਾਰਾਜ, ਵੱਡੇ ਆਖੀਂਦੇ ਨੇ ਜਿਨ੍ਹਾਂ ਦੀ, ਉਹਨਾਂ ਵੱਡਿਆਂ ਦੀ ਵਡਿਆਈ ਵੀ ਵੱਡੀ ਹੈ। ਜਿੱਥੇ ਆਹ ਵੱਡੇ ਨੇ ਵਡਿਆਈ ਵੱਡੀ ਹੈ, ਵੱਡੀ ਵਡਿਆਈ ਜਾਂ ਵੱਡਾ ਨਾਮ, ਨਾਮ ਕੇਵਲ ਵੱਡਾ ਹੀ ਨਹੀਂ ਵਡਿਆਈ ਵੱਡੀ ਹੈ। ਸਾਬਾਸ਼
ਓਂਕਾਰ।
ਓ ਅੰਕਾਰ,
ਓ ਅੰਕਾਰ,
ਠੀਕ
ਅੰਕਾਰ ਕਰ ਲੱਖ ਦਰਿਆਓ ਨਾ ਕੀਮਤ ਪਾਈ।
ਹਾਂ, ਲੱਖ ਵਿਸ਼ਰਾਮ ਦਾ ਵੀ ਆਪਾਂ ਨੇ ਖਿਆਲ ਕਰਨਾ, ਇੱਥੇ ਉਚਾਰਨ ਦਾ ਖਿਆਲ ਰੱਖਣਾ ਨਾ, ਉੱਥੇ ਵਿਸ਼ਰਾਮ ਵੀ ਲਾਈਨ ਵਿੱਚ ਕਿੱਥੇ ਵਿਚਾਲੇ ਕਰਨਾ, ਉਹ ਵੀ ਆਪਾਂ ਨੇ ਧਿਆਨ ਕਰਨਾ, ਚਾਲ ਬਣਾ ਲੈਣੀ ਆ ਪੌੜੀ ਦੀ। ਓਅੰਕਾਰ ਆਕਾਰ ਕਰ,
ਓਅੰਕਾਰ
ਸੋ ਕਰ ਤੇ ਵਿਸ਼ਰਾਮ ਆ ਗਿਆ ਨਾ, ਫਿਰ ਲੱਖ ਦਰੀ ਆਓ, ਰਾਜ ਨੂੰ ਵਿਹਾਰੀ ਨਾ ਪੜਨਾ, ਦਰਿਆਓ ਨਹੀਂ ਪੜਨਾ, ਲੱਖ ਦਰੀ ਆਓ ਨਾ ਕੀਮਤ ਪਾਈ। ਪੜ੍ਹੋ ਇਕੱਠੇ ਸਾਰੀ ਲਾਈਨ ਨੂੰ। ਹੁਣ ਠੀਕ ਹੈ, ਓਅੰਕਾਰ ਸ਼ਬਦ ਕਹਿ ਕੇ ਕੇਵਲ ਓਅੰਕਾਰ ਇਹ ਕਿਹਾ, ਆਕਾਰ ਕਰ ਸਾਰੇ ਸੰਸਾਰ ਦਾ ਆਕਾਰ ਬਣਾ ਦਿੱਤਾ, ਉਸ ਆਕਾਰ ਵਿੱਚ ਕੀ ਹੋਇਆ ਲੱਖਾਂ ਦਰਿਆਓ ਬਣਾ ਦਿੱਤੇ ਓਅੰਕਾਰ ਕਹਿਣ ਤੋਂ ਹੀ, ਨਾ ਕੀਮਤ ਪਾਈ ਜਿਨ੍ਹਾਂ ਦੀ ਕੀਮਤ ਨਹੀਂ ਪਾਈ ਜਾਂਦੀ। ਇੱਕ
ਇੱਕ ਵਰਪੰਡ ਅਖੰਡ ਹੈ ਜੀ
ਹੈ ਤੇ ਵਿਸ਼ਰਾਮ ਕਰੋਗੇ,
ਖੰਡ ਹੈ
ਹਾਂ
ਜੀ ਜੰਤ ਕਰ ਰਿਜਕ ਦਵਾਈ।
ਹਾਂ ਰਿਜਕ ਦਵਾਈ,
ਰਿਜਕ ਦਵਾਈ,
ਪੜ੍ਹੋ ਸਾਰੇ। ਇੱਕ ਵਰ ਪੰਡ ਅਖੰਡ ਹੈ,
ਇੱਕ ਵਰ ਪੰਡ ਅਖੰਡ ਹੈ
ਜੀ ਜੰਤ ਕਰ ਰਿਜਕ ਦਵਾਈ,
ਜੀ ਜੰਤ ਕਰ ਰਿਜਕ ਦਵਾਈ।
ਫਿਰ ਉਹ ਬ੍ਰਹਮੰਡ ਦੇ ਵਿੱਚ ਇੱਕ ਆਪ ਅਖੰਡ ਰੂਪ ਹੈ, ਇਹ ਨਹੀਂ ਕਿ ਬ੍ਰਹਮੰਡ ਇੱਕ ਹੈ, ਉਹ ਇੱਕ ਬ੍ਰਹਮੰਡ ਦੇ ਵਿੱਚ ਆਪ ਵਾਹਿਗੁਰੂ ਇੱਕ ਜਿਹੜਾ ਅਖੰਡ, ਅਖੰਡ ਦਾ ਅਰਥ ਹੈ ਇੱਕ ਰਸ, ਇਹ ਨਹੀਂ ਵੀ ਆਏ ਲੋਕ ਵਿੱਚ ਜ਼ਿਆਦਾ ਹੈ ਕਿਸੇ ਹੋਰ ਲੋਕ ਵਿੱਚ ਘੱਟ ਹੋਵੇਗਾ, ਸਾਰੇ ਬ੍ਰਹਮੰਡਾਂ ਵਿੱਚ ਉਹ ਇੱਕ ਰਸ ਹੈ, ਸਮਾਨ ਹੈ, ਸਾਰੇ ਜੀਆਂ ਵਿੱਚ ਸਮਾਨ ਹੈ। ਕਿਉਂਕਿ ਕਲਗੀਧਰ ਨੇ ਵੀ ਦਸਮ ਗ੍ਰੰਥ ਵਿੱਚ ਕਿਹਾ, ਜਿਵੇਂ ਜਮਾਨ ਕੇ ਵਿਖੈ ਸਮਸਤ ਇੱਕ ਜੋਤ ਹੈ, ਜਿਵੇਂ ਵਿੱਚ ਆਕਾਸ਼ ਵਿੱਚ ਇੱਕ ਉਹਦੀ ਸਮਸਤ ਸਾਰੇ ਇੱਕ ਜੋਤ ਹੈ, ਕੈਸੀ ਹੈ ਫਿਰ, ਨਾ ਘਾਟ ਹੈ ਨਾ ਬਾਧ ਹੈ ਨਾ ਘਾਟ ਬਾਢ ਹੋਤ ਹੈ। ਜਾ ਸੈਂਟੀਫਿਕ ਵੀ ਸਾਇੰਸ ਤਾਂ ਜਿਹੜੀ ਆ ਉਹਦੇ ਹੇਠਾਂ ਹੈ ਇਹਦੇ ਹੁਕਮ ਤੋਂ। ਜਾ ਸੋ ਉਹਨੇ ਸਤਿਗੁਰੂ ਪਾਤਸ਼ਾਹ ਜੀ ਨੇ ਰਹੱਸਾਂ ਨੂੰ ਕੋਈ ਲੱਭਦੀ ਆ ਉਹ ਹੋਰ ਨਵੀਂ ਬਣਾ ਦਿੰਦਾ ਵਾਹਿਗੁਰੂ, ਇਸ ਲਈ ਸੈਂਟੀਫਿਕ ਵੀ ਸਿੱਧ ਹੁੰਦੀਆਂ ਨੇ ਗੱਲਾਂ। ਸੋ ਐਂ ਅਖੰਡ ਹੈ ਉਹ ਸਾਰੇ, ਇੱਕ ਰਸ ਹੈ, ਸਾਰੇ ਸਮਾਨ ਹੈ, ਇਹ ਨਹੀਂ ਕਿ ਹਾਥੀ ਵਿੱਚ ਵੱਡਾ ਰੱਬ ਹੋਣਾ ਅਤੇ ਕੀੜੀ ਵਿੱਚ ਛੋਟਾ ਰੱਬ ਹੋਊਗਾ, ਸਾਰੇ ਬਰਾਬਰ ਜੋਤ ਆ ਉਹਦੀ, ਜੋਤ ਨੂੰ ਕਿਵੇਂ ਵੱਡੀ ਛੋਟੀ ਕਵਾਂਗੇ, ਜੋਤ ਅਤੇ ਜੋਤ ਹੈ ਨਾ। ਸੋ ਜੀ ਜੰਤ ਕਰ ਰਿਜਕ ਦਵਾਈ, ਇਸੇ ਕਰਕੇ ਜੀ ਵੱਡੇ ਜਿਹਨੂੰ ਅੱਖਾਂ ਦੇਖਦੀਆਂ ਨੇ, ਜੰਤ ਜਿਹਨੂੰ ਅੱਖਾਂ ਵੇਖ ਨਹੀਂ ਸਕਦੀਆਂ ਪਰ ਹੈਗੇ ਨੇ, ਕਿੰਨੇ ਕਿੰਨੇ ਹੁੰਦੇ ਨੇ ਜਿਹਨੇ ਖੁਰਦਬੀਨ ਨਾਲ ਦੂਰਬੀਨ ਨਾਲ ਦੇਖੇ ਜਾਂਦੇ ਨੇ, ਸੋ ਉਹਨਾਂ ਸਾਰਿਆਂ ਨੂੰ ਰਿਜਕ ਦੇ ਰਿਹਾ। ਹਾਂਜੀ, ਕਿੰਨੇ ਵੱਡੇ ਜੀ ਹੋਣਗੇ, ਕਿੰਨਿਆਂ ਨੂੰ ਰਿਜਕ ਦਾ ਵਸੀਲਾ, ਕਿੱਡਾ ਵੱਡਾ ਉਦਾਤਾ ਹੈ, ਪੱਥਰਾਂ 'ਚ ਬੜੇ ਕੀੜਿਆਂ ਨੂੰ ਦੇ ਰਿਹਾ। ਹਾਂਜੀ, ਲੂੰ ਲੂੰ
ਲੂੰ ਲੂੰ ਵਿੱਚ ਰੱਖਿਓਨ ਕਰ ਵਰਪੰਡ ਕਰੋੜ ਸਮਾਈ।
ਠੀਕ, ਲੂੰ ਨਾਮ ਦਾ ਰੋਮ ਦਾ, ਅਕਾਲ ਪੁਰਖ ਨੇ ਆਪਣੇ ਇੱਕ ਰੋਮ ਰੋਮ ਦੇ ਵਿੱਚ ਭਾਈ ਕਿੰਨੇ ਕੁ ਬ੍ਰਹਮੰਡ ਰੱਖੇ ਨੇ, ਕਰੋੜਾਂ ਇੱਕ ਰੋਮ ਵਿੱਚ, ਕਰੋੜਾਂ ਬ੍ਰਹਮੰਡ, ਅਤੇ ਇਉਂ ਸਾਰੇ ਲੂੰ ਲੂੰ ਵਿੱਚ ਰੱਖ ਕੇ ਕਰੋੜਾਂ ਬ੍ਰਹਮੰਡ ਸਮਾਏ ਪਏ ਨੇ। ਹਾਂ, ਕਿਵੇਂ ਕਿੱਡੀ ਵੱਡੀ ਆ ਉਹਦੀ ਕੁਦਰਤ। ਹਾਂ, ਕੇਵਡ
ਵੱਡਾ ਆਖੀਐ ਕਵਣ ਥਾਓ ਕਿਸ ਪੁੱਛਿਆ ਜਾਈ,
ਕਿਸ ਪੁੱਛਿਆ ਜਾਈ,
ਪੁੱਛਿਆ ਜਾਈ,
ਕੇਵਡ ਆਖਾਂ,
ਕੇਵਡ
ਕੇਵਡ ਵੱਡਾ ਆਖੀਐ,
ਕੇਵਡ ਵੱਡਾ ਆਖੀਐ
ਕਿੱਡਾ ਕੁ ਵੱਡਾ ਅਖੀਰ ਰੱਬ ਨੂੰ ਕਿੱਡਾ ਕੁ ਵੱਡਾ ਹੈ, ਕਿਹਦੇ ਨਾਲ ਉਹਨੂੰ ਮੁਕਾਬਲਾ ਕਰਕੇ ਦੱਸਾਂਗੇ, ਕੰਪੇਅਰ ਕਰਕੇ ਵੀ ਐਡਾ ਵੱਡਾ ਹੈ, ਇੱਕ ਦੂਜੇ ਨਾਲ ਤਾਂ ਆਪਾਂ ਕੰਪੇਅਰ ਕਰਕੇ ਦਿਖਾ ਦੇਣਾ ਵੀ ਆ ਇੰਨੇ ਕੱਦ ਦਾ ਲਾ ਵੀ ਆਹ ਵੀ ਇਹਦੇ ਕੱਦ ਦਾ ਹੈ, ਅਤੇ ਉਹਨੂੰ ਭਾਈ ਕਿੰਨਾ ਕੁ ਵੱਡਾ ਕੋਈ ਕਹਿ ਸਕਦਾ, ਉਹਦੇ ਨਾਲ ਕੰਪੇਅਰਿਜ਼ਮ ਜਿਹੜੀ ਆ ਹੋ ਨਹੀਂ ਸਕਦੀ, ਕਿਸੇ ਨਾਲ ਦੱਸਿਆ ਨਹੀਂ ਜਾ ਸਕਦਾ। ਅਤੇ ਕਵਣ ਥਾਂ ਉਹਦਾ ਕਿਹੜਾ ਕੁ ਥਾਂ ਹੈ, ਹਾਂ ਅਤੇ ਕਿਸ ਪੁੱਛਾਂ ਜਾਈ, ਕਿਹਨੂੰ ਜਾ ਕੇ ਪੁੱਛੀਏ ਇਸ ਗੱਲ ਨੂੰ, ਜਿਵੇਂ ਆਪਾਂ ਰਹਿ ਰਸ ਪਾਉਂਦੇ ਹਾਂ, ਅਤੇ ਕਿਉਂ ਸੁਣ ਵੱਡਾ ਆਖਾ ਸਭ ਕੋਏ, ਸੁਣ ਕੇ ਤਾਂ ਸਭ ਕੋਈ ਵੱਡਾ ਆਖਦਾ, ਪਰ ਕੇਵਲ ਵੱਡਾ ਡਿੱਠਾ ਦੇਖੇ ਪਤਾ ਲੱਗਦਾ, ਜਿਹਨੇ ਦੇਖਿਆ ਵੀ ਇਹ ਇੱਦਾਂ ਦਾ ਹੈ। ਸਭ ਬਸ
ਅੱਪੜ ਕੋਈ ਨਾ ਹੰਗਾਈ, ਸੁਣ ਸੁਣ ਆਖਣ ਆਖ ਸੁਣਾਈ।
ਫਿਰ ਪੜ੍ਹਾਂਗੇ ਸਾਰੇ, ਅੱਪੜ ਕੋਈ ਨਾ ਹੰਗਾਈ, ਸੁਣ ਸੁਣ ਆਖਣ ਆਖ ਸੁਣਾਈ,
ਸੁਣ ਸੁਣ ਆਖਣ ਆਖ ਸੁਣਾਈ।
ਹੰਗੀ ਹੁੰਦਾ ਸਕਣਾ, ਕਰ ਸਕਣਾ, ਬੋਲ ਸਕਣਾ, ਸਕਣਾ ਦਾ ਅਰਥ ਹੈ ਹੰਗਈ, ਇਹ ਨਨਕਾਣਾ ਸਾਹਿਬ ਦੀ ਬੋਲੀ ਆ ਹੰਗਈ, ਕੰਨ ਕੋਏ ਨਾ ਕੰਨ ਕੱਢ ਕੋਏ ਨਾ ਹੰਗਈ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਆਇਆ ਨਾ, ਇੱਥੇ ਵੀ ਹੰਗਈ ਨਾ ਸਕਣਾ, ਅੱਪੜ ਕੋਏ ਨਾ ਹੰਗਈ,
ਅੱਪੜ ਕੋਏ ਨਾ ਹੰਗਈ,
ਅੱਪੜ ਪਹੁੰਚ ਨਹੀਂ ਭਾਈ ਉੱਥੇ ਕਿਸੇ ਦੀ ਸਕਦਾ, ਹੰਗੀ ਸਕਦਾ ਪਹੁੰਚ ਨਹੀਂ ਕੋਈ ਉੱਥੇ ਸਕਦਾ, ਸੁਣ ਸੁਣ ਆਖਣ, ਸੁਣ ਸੁਣ ਕੇ ਤਾਂ ਸਾਰੇ ਕਹੀ ਜਾਂਦੇ ਨੇ ਇੱਦਾਂ ਦਾ ਜੀ ਇੱਦਾਂ ਦਾ, ਅਤੇ ਆਖਣ ਬਖਿਆਣਾ ਰਾਹੀਂ ਕਥਨ ਰਾਹੀਂ ਵਿਆਖਿਆ ਰਾਹੀਂ ਕਈ ਕਹੀ ਜਾਂਦੇ ਨੇ, ਆਖ ਆ ਕੇ ਸੁਣਾਈ ਤਾਂ ਜਾ ਰਹੇ ਨੇ, ਪਰ ਸਮਗਰ ਨਹੀਂ ਕਿਹਾ ਜਾ ਸਕਦਾ। ਸਤਿਗੁਰ ਸਤਿਗੁਰ ਮੂਰਤ
ਸਤਿਗੁਰ ਮੂਰਤ ਪ੍ਰਗਟੀ ਆਈ,
ਇਉਂ ਭਾਈ ਇਹ ਜਿਹੜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਿਹਦੀ ਮੂਰਤ ਨੇ, ਕਿਹਦਾ ਸਰੂਪ ਨੇ, ਅਕਾਲ ਪੁਰਖ ਦਾ, ਉਹ ਸਰੂਪ ਜਿਹੜਾ ਹੈ ਪ੍ਰਗਟ ਹੋ ਕੇ ਆਏ ਸੰਸਾਰ ਵਿੱਚ, ਕਿਉਂਕਿ ਗੁਰੂ ਗ੍ਰੰਥ ਸਾਹਿਬ ਬੜੇ ਪ੍ਰਮਾਣ ਮਿਲਦੇ ਨੇ, ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਿਆ ਸਮਾਏ, ਸੋ ਗੁਰਦੇਵ ਪਾਰਬ੍ਰਹਮ ਗੁਰਦੇਵ ਪਾਰਬ੍ਰਹਮ ਪਰਮੇਸ਼ਰ, ਸੋ ਉੱਥੇ ਵੀ ਕਹਿੰਦਾ ਹੈ ਮਹਾਰਾਜ ਪਾਰਬ੍ਰਹਮ ਪਰਮੇਸ਼ਰ ਦਾ ਸਰੂਪ ਨੇ, ਇਵੇਂ ਹੀ ਸਾਧ ਰੂਪ ਆਪਣਾ ਤਨ ਧਾਰਿਆ ਆਪ ਪਰਮੇਸ਼ਰ, ਇਹ ਰੂਪ ਧਾਰ ਕੇ ਆ ਗੁਰੂ ਨਾਨਕ ਸਾਹਿਬ, ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋ ਜਗ ਮੰਡਲ ਕਰਿਓ, ਹਾਂ ਸਿਉਂ ਭਾਈ ਨਾਨਕ ਸਾਧ ਪ੍ਰਭੇਦ ਨਾ ਭਾਈ, ਕੋਈ ਫਰਕ ਹੀ ਨਹੀਂ ਆ ਗੁਰੂ ਵਿੱਚ ਅਤੇ ਰੱਬ ਵਿੱਚ, ਹਾਂ ਉਹ ਸਰੂਪ ਪ੍ਰਗਟ ਹੋ ਕੇ ਗੁਰੂ ਨਾਨਕ ਸਾਹਿਬ ਜੀ ਆਏ ਨੇ। ਹਾਂਜੀ ਸ਼ਾਬਾਸ਼,
ਧਿਆਨ ਮੂਲ ਗੁਰਦਰਸ਼ਨੋ,
ਜਿਹੜਾ ਗੁਰੂ ਦਾ ਦਰਸ਼ਨ ਹੈ ਨਾ ਧਿਆਨ ਦਾ ਮੂਲ ਹੈ, ਧਿਆਨ ਦਾ ਮੋਢਾ ਗੁਰੂ ਦੇ ਦਰਸ਼ਨ ਕਰ ਲਿਓ ਨਾ, ਗੁਰੂ ਗ੍ਰੰਥ ਸਾਹਿਬ ਜਦੋਂ ਦਰਸ਼ਨ ਕਰਦੇ ਹਾਂ ਮਨੋ ਵੀ ਧਿਆਨ ਦਾ ਮੂਲ ਮਿਲ ਜਾਂਦਾ ਸਨ।
ਪੂਰਨ ਬ੍ਰਹਮ ਜਾਨ ਜਾਣੋਈ,
ਇਉਂ ਪੂਰਨ ਬ੍ਰਹਮ ਦਾ ਰੂਪ ਹੈ ਭਾਈ, ਅਤੇ ਜਾਣ ਜਾਣੋਈ ਜਾਣਨ ਜਾਣਨ ਵਾਲਾ ਹੀ ਜਾਣਦਾ ਇਸ ਗੱਲ ਨੂੰ, ਹਾਂ ਜਾਂ ਜਾਣੋਈ ਨਾਮ ਜਾਣੀ ਜਾਣ ਹੈ ਉਹ, ਹਾਂ
ਪੂਜ ਮੂਲ ਸਤਿਗੁਰ ਚਰਨ।
ਹੁਣ ਦੇਖੋ ਜਿਹੜੇ ਤਾਂ ਮਹਾਰਾਜ ਦਰਸ਼ਨ ਸੀ ਉਹ ਤਾਂ ਸੀ ਧਿਆਨ ਦਾ ਮੂਲ, ਜਿਹੜੇ ਸਤਿਗੁਰਾਂ ਦੇ ਚਰਨਾਂ ਦੀ ਪੂਜਾ ਹੈ, ਜਿਹੜੇ ਸਤਿਗੁਰ ਦੇ ਚਰਨ ਨੇ ਉਹ ਪੂਜਾ ਦਾ ਮੂਲ ਹੈ, ਸਾਰੀਆਂ ਪੂਜਾਵਾਂ ਗੁਰੂ ਚਰਨਾਂ 'ਚ ਆ ਜਾਂਦੀਆਂ ਨੇ। ਅਤੇ ਕਰ ਗੁਰਦੇਵ ਸੇਵ ਸੁਖ ਪਾਈ,
ਕਰ ਗੁਰਦੇਵ ਸੇਵ ਸੁਖ ਹੋਈ,
ਇਉਂ ਫਿਰ ਭਾਈ ਗੁਰੂ ਦੀ ਸੇਵਾ ਕਰਕੇ ਸਾਰੇ ਸੁੱਖ ਪਾ ਲੈਂਦੇ ਨੇ, ਗੁਰਚਰਨਾਂ ਵਿੱਚੋਂ ਸਾਰੀਆਂ ਪੂਜਾ ਹੋ ਜਾਂਦੀਆਂ ਨੇ। ਸੋ ਇਵੇਂ ਅੱਗੇ ਜੀ
ਮੰਤਰ ਮੂਲ
ਮੰਤਰ ਪੈਰ ਚੰਨਾ ਤੱਤੇ ਦੇ
ਮੰਤਰ ਮੂਲ ਸਤਿਗੁਰ ਬਚਨ,
ਜਿਹੜੇ ਸਤਿਗੁਰੂ ਦੇ ਬਚਨ ਨੇ ਇਹ ਸਾਰੇ ਮੰਤਰਾਂ ਦਾ ਮੂਲ ਹੈ, ਦਰਸ਼ਨ ਸਾਰਿਆਂ ਦਾ ਧਿਆਨ ਦਾ ਮੂਲ ਹੈ, ਇਵੇਂ ਮਰਚੇ ਪਾਤਸ਼ਾਹ ਜੀ ਦਾ ਚਰਨਾਂ ਦੀ ਸੇਵਾ ਸਾਰੇ ਸੇਵਾਵਾਂ ਦਾ ਮੂਲ ਹੈ, ਇਵੇਂ ਮਹਾਰਾਜ ਦੇ ਬਚਨ ਸਾਰੇ ਮੰਤਰਾਂ ਦਾ ਮੂਲ ਹੈ।
ਇੱਕ ਮਨ ਹੋਏ ਅਰਾਧੇ ਕੋਈ,
ਪਰ ਜੇ ਭਾਈ ਇੱਕ ਮਨ ਹੋ ਕੇ ਕੋਈ ਅਰਾਧੇ, ਹਾਂ ਚਲੋ
ਮੋਖ ਮੂਲ ਕਿਰਪਾਲ ਗੁਰ,
ਜਿਹੜੀ ਮਹਾਰਾਜ ਦੀ ਕਿਰਪਾ ਨਾ ਇਹ ਮੁਕਤੀ ਦਾ ਮੂਲ ਹੈ
ਇੱਥੇ ਗੁਰ,
ਹਾਂ
ਜੀਵਨ ਮੁਕਤ ਸਾਧ ਸੰਗ ਸੋਈ,
ਹਾਂ ਇਹ ਸਾਧ ਸੰਗ ਉਹੀ ਆ ਭਾਈ ਜੀ, ਹਾਂਜੀ ਜਿੱਥੋਂ ਕਿਰਪਾ ਮਿਲਦੀ ਆ ਮੁਕਤੀ ਜੀਵਨ ਮੁਕਤੀ ਮਿਲਦੀ ਹੈ ਉਹੀ ਸਾਧ ਸੰਗਤ,
ਆਪ
ਇੱਥੋਂ ਕਿਰਪਾ ਮਿਲਦੀ ਹੈ ਹਾਂਜੀ ਮੁਕਤ ਕਰ ਲਿਓ, ਜਿੱਥੇ ਮੁਕਲ ਲਿਖਿਆ ਕਹਿੰਦੇ ਹੋ ਮੁਕਤ ਕਰ ਲਿਓ, ਲੱਲੇ ਥੋਂ ਕੀ ਲਾਉਂਗੇ, ਅੱਛਾ ਹੋਰ ਕੋਈ ਲੱਗੂਗੀ ਜਾਂ ਲੱਗ ਮਾਤਰ ਕੋਈ, ਠੀਕ ਆ ਕਿਹੜੇ ਪਾਸੇ ਲਾਉਂਗੇ ਤੱਤੇ ਦੇ, ਮੂਹਰਲੇ ਪਾਸੇ ਖੱਬੇ ਪਾਸੇ, ਹਾਂਜੀ ਠੀਕ। ਚਲੋ ਜੀ
ਆਪ ਗਨਾਏ ਨਾ ਪਾਈਏ
ਭਾਈ ਜਿਹਨਾਂ ਨੇ ਆਪਣੇ ਆਪ ਨੂੰ ਪਾਈਆ ਪੜੋ ਮਾਤਾ ਜੀ ਦਲਾਵਾਂ ਲਾ ਕੇ
ਪਾਈਏ
ਹਾਂ ਜਿਹਨੇ ਆਪਣੇ ਆਪ ਨੂੰ ਗੁਣਾਇਆ ਮੈਂ ਹੀ ਕਰੀਏ ਮੇਰੀ ਉਹ ਕਰਦਾ ਉਹ ਨਹੀਂ ਰੱਬ ਨੂੰ ਪਾ ਸਕਦਾ ਜਬ ਲੱਗ ਮੇਰੀ ਕਰੈ ਤਬ ਲੱਗ ਕਾਜ ਇੱਕ ਨਹੀਂ ਸਰੈ ਜਬ ਮੇਰੀ ਮਿਟ ਜਾਏ ਤਾਂ ਪ੍ਰਭ ਕਾਜ ਸਵਾਰੇ ਆਏ ਉਹ ਪ੍ਰਭੂ ਪ੍ਰਾਪਤੀ ਵਾਲਾ ਕਾਜ ਸੌਰਦਾ ਨਹੀਂ ਚਲ ਮੈਂ ਕਰਦਾ ਆਪਾਂ ਨਹੀਂ ਗਣਾ ਕੇ ਮਿਲਦਾ ਉਹ ਫਿਰ ਮਿਲਦਾ ਕਿਵੇਂ ਆ ਜੀ ਆਪ ਗਵਾਏ
ਆਪ ਗਵਾਏ
ਉੱਥੇ ਗਣਾਏ ਸੀ ਹੁਣ ਗਵਾਏ ਆਪਾਂ ਭਾਵ ਨੂੰ ਗਵਾ ਕੇ ਮੈਂ ਮੇਰੀ ਨੂੰ ਹਟਾ ਕੇ ਫਿਰ
ਮਿਲੇ ਬਿਰਲੋਈ
ਪਰ ਮਿਲਦਾ ਕਿਸੇ ਬਿਰਲੇ ਨੂੰ ਜੀ ਦੀ ਕਿਰਪਾ ਹੁੰਦੀ ਹੈ ਸਾਰੇ ਆਪੇ ਵਾਲੇ ਹੀ ਨੇ ਕਿਹੜਾ ਨਹੀਂ ਕਹਿੰਦਾ ਮੈਂ ਨਹੀਂ ਕਰਿਆ ਘਰ ਬਣਾਇਆ ਅਤੇ ਨਿਆਣਿਆ ਤੁਹਾਨੂੰ ਕਿਉਂ ਦਿੱਤਾ ਮੈਂ ਬਣਾਇਆ ਸੋਰੇ ਤੁਹਾਨੂੰ ਇਹ ਮੇਰੀ ਮਿਹਨਤ ਨਾਲ ਬਣਿਆ ਪਤਾ ਕਿੰਨੀਆਂ ਕਿੱਥੋਂ ਕਿਵੇਂ ਮਾਇਆ ਲਿਆਉਂਦੀ ਆ ਗੱਡੀ ਲਿਆਉਂਦੀ ਹੈ ਮੇਰੀ ਮਿਹਨਤ ਨਾਲ ਸਭ ਕੁਝ ਜਿਹੜਾ ਹੈ ਮੈਂ ਕੀਤਾ ਰੱਬ ਨੇ ਨਹੀਂ ਕੁਛ ਕਰਵਾਇਆ ਚਲੋ
ਆਪ ਗਵਾਏ ਆਪ ਹੈ ਸਭ ਤੋਂ ਆਪ ਆਪੇ ਸਭ ਕੋਈ
ਜਿਹਨੇ ਆਪਾਂ ਪਾਪ ਗਵਾ ਲਿਆ ਮੈਂ ਕਹਿੰਦੇ ਆਪ ਆ ਉਹ ਪਾਪ ਪਰਮੇਸ਼ਰ ਹੀ ਹੋ ਗਿਆ ਉਹ ਜਿਹਨੇ ਹੋਂ ਮੇਟਤੀ ਉਹ ਪਰਮੇਸ਼ਰ ਹੈ ਫਿਰ ਉਹਨੂੰ ਸਭ ਕੋ ਆਪ ਆਪੇ ਸਭ ਕੋਈ ਉਹਨੂੰ ਸਭ ਆਪਣੇ ਦਿੰਦੇ ਹੈ ਅਤੇ ਸਾਰਿਆਂ ਨੂੰ ਉਹ ਆਪਣਾ ਦਿੰਦਾ ਉਹਦਾ ਬੈਰੇ ਮੁੱਕ ਜਾਂਦਾ ਉਹਨੂੰ ਸਾਰੇ ਆਪਣੇ ਦਿੰਦੇ ਨੇ ਦੂਜਿਆਂ ਨੂੰ ਉਹ ਆਪਣਾ ਦਿੰਦਾ ਕੋਈ ਬਗਾਨਗੀ ਮੁੱਕ ਜਾਂਦੀ ਹੈ ਬਾਬਾ ਫਰੀਦ ਜੀ ਵੀ ਦੇਖੋ ਕਹਿ ਰਹੇ ਨੇ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਹਾਂ ਇਉਂ ਬਣ ਜਾਂਦਾ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭ ਨਾ ਕੇ ਸਾਜਨ ਚਲੋ
ਗੁਰ ਚੇਲਾ ਚੇਲਾ ਗੁਰ ਹੋਈ
ਇਉਂ ਗੁਰ ਚੇਲਾ ਗੁਰੂ ਸੱਚੇ ਪਾਤਸ਼ਾਹ ਜੀ ਦੇ ਚੇਲਾ ਭਾਈ ਲਹਿਣਾ ਜੀ ਫਿਰ ਚੇਲੇ ਤੋਂ ਕੀ ਬਣ ਗਏ ਗੁਰ ਹੋਈ ਅੰਗਦ ਹੋ ਗਏ
ਸਤਿਯੁਗ ਪਾਪ ਕਮਾਣੀਆਂ
ਪਾਪ ਕਮਾਣਿਆ ਮਾਤਾ ਦਾ ਮਾਇਕ ਠੀਕ ਕਰ ਦਿਓ
ਸਤਿਯੁਗ ਪਾਪ ਕਮਾਣੀਆਂ
ਇਹ ਥੋੜ੍ਹਾ ਵਿਚਾਲੋ ਦੱਬ ਕੇ ਇਹਨਾਂ ਨੂੰ ਨੀਵਾਂ ਕਰ ਦਿਓ ਮੂੰਹ ਦੇ ਉੱਤੋਂ ਇੱਥੋਂ ਤਾਂ ਡਿੱਗ ਜਾਣਾ ਚਲ ਐਂ ਕਰ ਲਓ ਪੜ੍ਹੋ ਸਤਿਯੁਗ ਪਾਪ ਕਮਾਣਿਆ
ਸਤਿਯੁਗ ਪਾਪ ਕਮਾਣਿਆ
ਕਿਸੇ ਕੋਲ ਕਮਾਇਆ ਪਾਠ ਵੀ ਹੋਣਾ ਕੋਈ ਨਹੀਂ ਰੱਖ ਲਓ ਵੀ ਇਹ ਕਿਸੇ ਪਿੱਛੇ ਸਭ ਦੇਖ ਸੁਖਾਲਾ
ਇੱਕ ਪਿੱਛੇ ਦੇਸ਼ ਦੁਖਾਲਾ
ਸਤਿਯੁਗ ਦਾ ਦੇਖੋ ਕੈਸਾ ਕਹਿੰਦੇ ਨਿਯਮ ਸੀ ਹੁਣ ਕਲਯੁਗ ਨੂੰ ਉੱਤਮ ਯੁੱਗ ਦੱਸਣਗੇ ਦੂਜੇ ਯੁੱਗਾਂ ਨਾਲੋਂ ਉਹ ਦੱਸਿਆ ਇਸ ਪੌੜੀ 'ਚ ਸਤਿਯੁਗ ਜੇ ਕੋਈ ਇੱਕ ਪਾਪ ਕਰਦਾ ਸੀ ਨਾ ਤਾਂ ਸਾਰਾ ਦੇਸ਼ ਦੁਖਾਇਆ ਜਾਂਦਾ ਸੀ ਇੱਕ ਪਾਪ ਕੀਤਾ ਦੰਡ ਸਾਰੇ ਦੇਸ਼ ਨੂੰ ਹੋਇਆ ਵੀ ਐਸਾ ਹੀ ਹੈ ਸ਼ੁਕਰਾਚਾਰੀਆ ਦੀ ਪੁੱਤਰੀ ਜਾਂ ਜਿਹੜੀ ਸੀ ਦੇਵਜਾਨੀ ਜੰਗਲ 'ਚ ਕਿਤੇ ਵਿਚਰ ਰਹੀ ਹੈ ਅਤੇ ਜੁਜਾਤੀ ਨਾਮੇ ਰਾਜਾ ਸ਼ਿਕਾਰ ਕਰਦਾ ਕਿਤੇ ਦੇਖ ਕਰਕੇ ਮਨ ਬਦਲ ਗਿਆ ਧੱਕੇਸ਼ਾਹੀ ਕਰਨੀ ਚਾਹੀ ਆ ਕਰਕੇ ਬੇਟੀ ਨੇ ਪਿਓ ਨੂੰ ਦੱਸਿਆ ਐਸਾ ਕੀਤਾ ਜੀ ਜੁਜਾਤੀ ਰਾਜੇ ਨੇ ਅਤੇ ਸ਼ੁਕਰਾਚਾਰੀ ਕੀਤਾ ਬਜਾਏ ਇੱਕ ਰਾਜੇ ਨੂੰ ਡੰਡ ਦੇਣ ਦੇ ਆਪਣੀ ਸ਼ਕਤੀ ਨਾਲ ਜਿਹੜਾ ਅਸੀਂ ਰੇਤੇ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ ਅੰਨੇ ਖਤਮ ਕਰਾਤਾ ਸਾਰਾ ਦੇਸ਼ ਭੁੱਖਾ ਮਾਰਤਾ ਦੰਡ ਇੱਕ ਨੇ ਕੀਤਾ ਦੇਣਾ ਸੀ ਉਹਨੂੰ ਦੋ ਸਿੱਖ ਨੇ ਕੀਤਾ ਅਤੇ ਦੰਡ ਸਾਰੇ ਦੇਸ਼ ਨੂੰ ਇਹ ਕਲਯੁੱਗ ਦਾ ਐਸਾ ਸੀ ਨਿਯਮ ਹਾਂਜੀ ਅੱਗੇ
ਤ੍ਰੇਤੇ ਨਗਰੀ
ਤ੍ਰੇਤੇ ਦੁਲਾਵਾਂ ਲਾ ਕੇ
ਤ੍ਰੇਤੇ ਨਗਰੀ ਪੀੜੀ ਹੈ
ਅਤੇ ਤ੍ਰੇਤੇ ਜੇ ਨਗਰੀ ਉਹ ਪੀੜ ਦਿੱਤੀ ਗਈ ਇਕੱਲੇ ਰਾਵਣ ਨੇ ਤ੍ਰੇਤੇ ਯੁੱਗ ਵਿੱਚ ਸੀਤਾ ਦਾ ਹਰਨ ਕੀਤਾ ਸੀਤਾ ਚੁਰਾਈ ਅਤੇ ਸਾੜਤੀ ਸਾੜੀ ਉਹ ਲੰਕਾ
ਦੁਆਪਰ ਪਾਪ ਬਨਸਕੋ ਦਾਲਾ
ਅਤੇ ਦੁਆਪਰ ਵੀ ਜਿਹੜਾ ਸੀ ਪਾਪ ਇੱਕ ਕਰਦਾ ਅਤੇ ਖਤਮ ਕਰਤੀ ਸਾਰੀ ਕੁੱਲ ਬੰਸੇ ਖਤਮ ਕਰਤੀ ਕਿਹਨੇ ਕੀਤੀ ਜਿਵੇਂ ਉਹ ਕਿਸ਼ਨ ਨੇ ਨਹੀਂ ਕੀਤੀ ਕਿਸ਼ਨ ਦੀ ਦਰਬਾਸਾ ਨੇ ਕਿਉਂ ਕੀਤੀ ਸੀ ਉਹ ਜਿਹੜਾ ਸੀ ਸਤਭਾਮਾ ਦਾ ਪੁੱਤਰ ਕਿਸ਼ਨ ਦੀ ਰਾਣੀ ਸਤਭਾਮਾ ਦਾ ਪੁੱਤਰ ਸਾਂਭੇ ਨਾਮੇ ਜਿਹੜਾ ਸੀ ਜਵਾਨ ਬਸਤਾ ਦਾੜੀ ਨਹੀਂ ਅਜੇ ਆਈ ਮੁੜ ਕੇ ਇਕੱਠੇ ਕਰਕੇ ਜਾਦਵਾਂ ਨੂੰ ਨਾਲ ਲੈ ਲਿਆ ਪੇੜ ਦੇ ਉੱਤੇ ਲੋਹੇ ਦੀ ਬਾਟੀ ਬੰਨ ਲਈ ਵੱਡੀ ਸਾਰੀ ਇਸਤਰੀਆਂ ਵਾਲੇ ਕੱਪੜੇ ਪਵਾ ਦਿੱਤੇ ਦਰਵਾਸਾ ਜੀ ਸੀ ਅਤੇ ਭਗਤੀ ਕਰਦਾ ਸੀ ਮੂਹਰੇ ਆ ਕੇ ਇਕੱਠੇ ਹੋ ਕੇ ਕਹਿਣ ਲੱਗੇ ਜੀ ਦਰਵਾਸਾ ਜੀ ਦੱਸੋ ਆਹ ਲੜਕੀ ਨੂੰ ਤੂੰ ਕੌਣ ਜੰਮੂਗਾ ਉਹ ਕਹਿੰਦੇ ਭਾਈ ਵੱਡਿਆਂ ਨਾਲ ਮਖੌਲ ਨਹੀਂ ਕਹਿੰਦੇ ਚੱਲ ਜਾਓ ਇੱਕ ਦੋ ਵਾਰੀ ਹੋਇਆ ਕਹਿੰਦੇ ਜੀ ਜ਼ਰੂਰ ਦੱਸੋ ਕੌਣ ਜੰਮੂ ਕਹਿੰਦੇ ਚੰਗਾ ਸੁਣ ਲਓ ਫਿਰ ਕੌਣ ਜੰਮੂ ਉਹ ਜੰਮੂ ਜਿਹੜਾ ਤੁਹਾਡੀ ਕੁੱਲ ਦਾ ਨਾਸ਼ ਕਰੂਗਾ ਉਹ ਬਚਨ ਦਰਵਾਸੇ ਨੇ ਕਰਤੇ ਫਿਰ ਉਹ ਤੋਂ ਬਚਨ ਦੇਖ ਕੇ ਵੀ ਇੱਦਾਂ ਹੁਣ ਇਹਦਾ ਸੱਤ ਪੂਰੇ ਹੋਣਗੇ ਉਹ ਜਿਹੜਾ ਵਾਟੀ ਸੀ ਸਾਰੀ ਰਤਵਾ ਦਿੱਤੀ, ਰਤਵਾ ਕੇ ਜਿਹੜਾ ਰੇਤਾ ਸੀ ਉਹਦਾ ਲੋਹੇ ਦਾ ਉਹ ਜਮਨਾ ਦੇ ਵਿੱਚ ਸੁੱਟ ਦਿੱਤਾ। ਉੱਥੋਂ ਜਿਹੜੀ ਸੀ ਫਿਰ ਦੱਬ ਪੈਦਾ ਹੋ ਗਈ ਉਹ ਰੇਤੇ 'ਚੋਂ, ਤਿੱਖੀ ਸੂਲਾਂ ਆਪਣੇ ਤਲਵਾਰਾਂ ਵਾਂਗੂ, ਅਤੇ ਇੱਕ ਇੰਨਾ ਕੁ ਛੋਟਾ ਜਿਹਾ ਫਾਲਾ ਜਿਹੜਾ ਵਾਟੀ 'ਚੋਂ ਉਹ ਊਂ ਪਾਣੀ ਵੀ ਸੁੱਟ ਦਿੱਤਾ, ਉਹ ਮੱਛੀ ਨੇ ਨਿਗਲ ਲਿਆ ਕਹਿੰਦੇ ਨੇ। ਨਿਗਲਣ ਤੋਂ ਉਹ ਜਦੋਂ ਸ਼ਿਕਾਰੀ ਨੇ ਮੱਛੀ ਨੂੰ ਫੜਿਆ ਕਿਤੇ ਚੀੜ ਪਾਰ ਕੀਤੀ, ਉਹ ਫਾਲਾ ਨਿਕਲਿਆ ਆ ਤਿੱਖਾ ਜਿਹੜਾ ਸੀ, ਕਹਿਣ ਲੱਗਾ ਪਤਾ ਤੀਰ ਦੇ ਮੂਹਰੇ ਲਾਵਾਂਗੇ ਤਾਂ ਵਧੀਆ ਬਹੁਤ ਤਿੱਖਾ ਕਿਤੇ ਕੰਮ ਦਊਗਾ। ਇਵੇਂ ਉਹ ਫਾਲਾ ਲਾ ਕੇ ਤੀਰ ਦੇ ਮੂਹਰੇ, ਜਦੋਂ ਕ੍ਰਿਸ਼ਨ ਜੀ ਹਰੀਹਰ ਖੇਤਰ ਵਿੱਚ ਲੱਤ 'ਤੇ ਲੱਤ ਧਰ ਕੇ ਪਏ ਹੋਏ ਸੀ ਨਾ, ਤਾਂ ਦੂਰੋਂ ਉਹਦੇ ਲੱਤ ਦੇ ਵਿੱਚ ਜਿਹੜਾ ਵਾਹਿਗੁਰੂ ਜੀ ਪੈਰ ਵਿੱਚ ਪਦਮ ਸੀ ਚਮਕਿਆ। ਸ਼ਿਕਾਰੀ ਨੂੰ ਹੋਇਆ ਵੀ ਇਹ ਮਿਰਗ ਦੀ ਅੱਖ ਚਮਕ ਰਹੀ ਆ, ਨਿਸ਼ਾਨਾ ਖਿੱਚ ਕੇ ਮਾਰਿਆ ਤੀਰ, ਜਦੋਂ ਆ ਕੇ ਵੇਖਿਆ ਤਾਂ ਕ੍ਰਿਸ਼ਨ ਜੀ ਉੱਥੇ। ਕਹਿਣ ਲੱਗਾ ਉਹ ਬਈ ਇਹ ਕ੍ਰਿਸ਼ਨ ਜੀ ਨੂੰ ਮਾਰ ਦਿੱਤਾ ਮੈਂ। ਕ੍ਰਿਸ਼ਨ ਜੀ ਨੇ ਕਿਹਾ ਕੋਈ ਨਹੀਂ ਭਾਈ, ਪਛਤਾਪ ਨਾ ਕਰ, ਇਹ ਪਿਛਲਾ ਜਨਮ ਇਹ ਬਦਲਾ ਲੈ ਰਹੇ ਹਾਂ। ਪਿਛਲੇ ਯੁੱਗ ਵਿੱਚ ਰੇਤੇ ਵਿੱਚ ਤੂੰ ਬਾਲੀ ਸੀ, ਮੈਂ ਰਾਮ ਚੰਦਰ ਸੀ, ਮੈਂ ਤੇਰੀ ਪਿੱਠ ਵਿੱਚ ਲੋਕੇ ਤੀਰ ਮਾਰਿਆ ਸੀ, ਇਸ ਕਰਕੇ ਉਸ ਵੇਲੇ ਜਿਹੜਾ ਸੀ ਤੂੰ ਕਿਹਾ ਜੀ ਸਾਹਮਣੇ ਆ ਕੇ ਮਾਰ, ਅਤੇ ਉਹ ਹੁਣ ਉਹ ਬਦਲਾ ਜਿਹੜਾ ਹੈ ਤੂੰ ਸਾਤੋਂ ਹੀ ਲੈ ਰਹੇ ਹੈ। ਕਹਿੰਦਾ ਭਾਵ ਦੁਆਪਰ ਵਿੱਚ ਇਕੱਲੇ ਤਾਂ ਜਿਹੜਾ ਸੀ ਸਤਭਾਮਾ ਦੇ ਪੁੱਤਰ ਜਿਹੜਾ ਸੀ ਉਹਨੇ ਗਲਤੀ ਕੀਤੀ ਹੈ, ਅਤੇ ਕੁੱਲ ਹੋ ਗਈ ਸਾਰੀ ਖਤਮ। ਕਿਵੇਂ ਹੋਈ ਖਤਮ? ਫਿਰ ਜਿਹੜੀ ਉਹ ਦੱਬ ਪੈਦਾ ਹੋਈ ਸੀ, ਜਾਦਮ ਜਿੰਨੇ ਇਕੱਠੇ ਹੋਏ ਸੀ ਉੱਥੇ ਹਰੀਆਂ ਖੇਤਰ 'ਚ ਲੜ ਪਏ ਆਪੋ ਵਿੱਚ ਹੀ, ਪੱਟ ਪੱਟ ਕੇ ਦੱਬ ਇੱਕ ਦੂਜੇ ਮਾਰੀ, ਸਾਰੇ ਖਤਮ ਕਰ ਲਏ। ਕ੍ਰਿਸ਼ਨ ਜੀ ਉਹ ਸ਼ਿਕਾਰੀ ਨੇ ਖਤਮ ਹੋ ਗਏ ਉੱਥੇ, ਸ੍ਰੀ ਇੱਦਾਂ ਛੱਡਿਆ। ਸੋ ਇਹ ਦੁਆਪਰ ਦਾ ਇਨਸਾਫ ਵੇਖ ਲਓ, ਇੱਕ ਨੇ ਦੋਸ਼ ਕੀਤਾ ਹੈ, ਕੁੱਲ ਸਾਰੀ ਖਤਮ ਹੋ ਗਈ। ਹੁਣ ਕਲਯੁੱਗ,
ਕਲਯੁੱਗ ਬੀਜਿਆ ਸੋ ਲੁਣਾ,
ਕਲਯੁੱਗ ਦਾ ਵੇਖੋ ਜਿਹਾ ਜਿਹਾ ਕੋਈ ਬੀਜਾ ਮੈਨੇ ਬੀਜਦਾ ਹੈ ਨਾ, ਲੁਣਾ ਮੈਨੇ ਵੱਢਣਾ, ਉਹੋ ਜਿਹਾ ਕੋਈ ਵੱਢੇਗਾ।
ਵਰਤੈ ਧਰਮ ਨਿਆਂ ਸੁਖਾਲਾ,
ਇਉਂ ਧਰਮ ਦਾ ਭਾਈ ਨਿਆਂ ਜਿਹੜਾ ਹੈ ਵਰਤ ਰਿਹਾ ਹੈ, ਜਿਹਾ ਜਿਹਾ ਕੋਈ ਕਰੇਗਾ। ਸਤਯੁਗ ਤ੍ਰੇਤਾ ਦੁਆਪਰ ਪਾਣੀਆਂ, ਕਲਯੁੱਗ ਉਤਮੋ ਯੁਗਾ ਮਾਹੇ, ਗੁਰੂ ਗ੍ਰੰਥ ਸਾਹਿਬ ਜੀ ਆਉਂਦਾ ਨਾ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਆ ਕਿਸੇ ਥਾਏ। ਜਿਹੋ ਜਿਹਾ ਕੋਈ ਕਰਦਾ ਉਹੀ ਭਰੇਗਾ, ਹੋਰ ਨੂੰ ਨਹੀਂ ਕੋਈ।
ਫਲੈ ਕਮਾਣਾ ਤਿਹੋ ਜੁਗੀ,
ਹਾਂ ਇੱਕ ਮਿੰਟ ਰੁਕਿਓ ਜੀ, ਹਾਂਜੀ ਕੀ ਦਾਲਾ ਨਹੀਂ, ਕੱਲੂ ਜੀ ਕੋ ਦਾਲਾ ਬੰਸ ਕੋ ਕੋ ਕਰ ਲਿਓ, ਕੱਲੂ ਜਿੱਥੇ ਨਾ ਜੀ ਕੋ ਕਰ ਲਿਓ, ਬੰਸ ਕੋ ਦਾਲਾ ਗਾਲਾ ਵੀ ਹੁਣ ਦੂਜਾ ਪਾਠ ਹੈ ਉਹ ਨਾ ਕੱਟਿਓ, ਗਾਲਾ ਠੀਕ ਹੈ, ਇਹ ਪਾਠ ਹੈ ਕਿਤੇ ਦਾਲਾ ਵਾ ਕਿਤੇ ਗਾਲਾ, ਕੁਝ
ਦਾਲਾ ਹੈ
ਸਾਡੇ, ਉਹ ਵੀ ਡੱਕ ਰੱਖੋ, ਗਾਲਾ ਵੀ ਨਹੀਂ ਕੱਟਣਾ, ਇਹ ਪਾਠ ਅੰਤਰ ਹੈ। ਹਾਂਜੀ ਸੱਲੂ ਨਹੀਂ ਕਰਨਾ, ਸੋ ਲੁਣਾ ਕਰੋ,
ਸੋ ਲੁਣਾ
ਕਲਯੁੱਗ ਬੀਜਾ ਸੋ ਲੁਣਾ,
ਸੋ ਲੁਣਾ
ਸੱਲੂ ਦੀ ਵਾ ਸੋ ਕਰ ਲਓ। ਸੋ ਉਹੀ ਭਾਈ ਵੱਢਦਾ, ਲੁਣਾ ਮੈਨੂੰ ਹੁੰਦਾ ਵੱਢਣਾ,
ਵਰਤ
ਜਿਹਾ ਬੀਜਾ ਸੋ ਲੁਣਾ ਕਰਮਾ ਸੰਧੜਾ ਖੇਤ, ਪੜ੍ਹਦੇ ਹੋ ਨਾ ਕਿਤੇ, ਕਿੱਥੇ ਆਸ਼ਾ ਦੀ ਵਾਰ 'ਚ ਮਹਾਰਾਜ ਵਿੱਚ ਬਾਰਾਂ ਮਾਹਰ ਵਿੱਚ, ਆਹ ਦੂਆ ਸਵਾਲ ਵਧੀਆ ਸੀ, ਗੁਰੂ ਗ੍ਰੰਥ ਸਾਹਿਬ 'ਚ ਪੜ੍ਹਦੇ ਹਾਂ। ਚੱਲ ਚੱਲ
ਫਲੈ ਕਮਾਣਾ ਤਿਉਂ ਜੁਗੀ, ਕਲਯੁੱਗ ਸਫਲ ਧਰਮ ਤਤਕਾਲਾ।
ਹਾਂ ਫਲੈ ਕਮਾਣਾ ਤਿਉਂ ਜੁਗੀ, ਜੇ ਤਿੰਨੇ ਯੁੱਗਾਂ ਵਿੱਚ ਜਿਹੜਾ ਸੀ ਨਾ ਕੋਈ ਕੰਮ ਦਾ ਫਲ ਜਿਹੜਾ ਸੀ ਚੰਗਾ ਜਿਹੜਾ ਸੀ ਉਹ ਕਿਤੇ ਚਿਰਾਂ ਬਾਅਦ ਕਿਤੇ ਮਿਲਦਾ ਫਲ ਉਹਦਾ, ਪਰ ਕਲਯੁੱਗ ਵਿੱਚ ਜਦੋਂ ਕਰੋ ਝਟਪਟੇ ਉਹਦਾ ਫਲ ਨਾਲ ਨਾਲ, ਜੇ ਪੁੰਨ ਕੀਤਾ ਨਾਲ ਉਹਦਾ ਫਲ ਮਿਲਿਆ ਹੀ ਜਾਣਾ, ਅਤੇ ਜੇ ਦੂਆ ਕੁਛ ਕਰਨਾ ਤਾਂ ਫਿਰ ਉਹ ਵੀ ਮਿਲ ਜਾਣ। ਤਤਕਾਲਾ ਝਟਪਟੀ ਸਫਲ ਧਰਮ, ਹਾਂ ਧਰਮ ਸਫਲ ਹੀ ਹੋ ਜਾਂਦਾ।
ਪਾਪ ਕਮਾਣਾ ਲੇਪ ਹੈ, ਚਿਤਵੈ ਧਰਮ ਸਫਲ ਫਲ ਬਾਲਾ।
ਇਹ ਵੀ ਗੱਲ ਜੀ ਹੈ ਕਲਯੁੱਗ ਦੀ, ਇਸ ਕਰਕੇ ਵੀ ਚੰਗਾ ਹੈ, ਪਾਪ ਕਮਾਉਣਾ ਲੇਪ ਹੈ,
ਲੇਪ ਹੈ,
ਜੇ ਕਲਯੁੱਗ ਕੋਈ ਪਾਪ ਕਮਾਉਂਦਾ ਉਹਦਾ ਤਾਂ ਦੋਸ਼ ਹੈ, ਅਤੇ ਚਿਤਵੈ ਧਰਮ,
ਚਿਤਵੈ ਧਰਮ
ਸਫਲ ਫਲ ਬਾਲਾ, ਕਿਤੇ ਧਰਮ ਚਿਤਵ ਵੀ ਲਵੇ ਨਾ ਧਰਮ ਦੇ ਬਾਰੇ ਕੋਈ ਸੰਕਲਪ ਉੱਠ ਵੀ ਜਾਵੇ, ਮਾਰੇ ਕਹਿੰਦੇ ਉਹ ਵੀ ਸਫਲ ਹੋ ਜਾਂਦਾ। ਜਾਂ ਪੁੰਨ ਕਰਦੇ ਜੇ ਯੋਗ ਨਹੀਂ ਕਦੇ ਸੰਕਲਪ ਬਣ ਗਿਆ ਤਾਂ ਉਹਨੂੰ ਪੁੰਨ ਦਾ ਹੀ ਫਲ ਮਿਲ ਜਾਂਦਾ, ਅਜੇ ਕਰਨ ਦੇ ਯੋਗ ਹੈ ਨਹੀਂ, ਮੈਂ ਗਰੀਬ ਹਾਂ ਹੋ ਨਹੀਂ ਮਿੱਤ ਹੋਣਾ, ਪਰ ਸੰਕਲਪ ਹੈ ਫੁਰਨਾ ਹੈ, ਉਹਦਾ ਵੀ ਫਲ ਦੇ ਦਿੰਦਾ ਕਲਯੁਗ ਦਾ ਸਮਾਂ।
ਭਾਉ ਭਗਤ ਗੁਰਪੁਰਬ
ਪਾਏ ਭਗਤ,
ਇੱਥੇ ਭਾਉਗੇ ਫਿਰ,
ਭਾਉ ਹੈ ਤੁਹਾਡੇ ਕੋਲ ਜੀ?
ਹਾਂਜੀ,
ਪਾਏ ਭਗਤ ਕਰਿਓ, ਪਾਏ ਭਗਤ ਗੁਰਪੁਰਬ ਕਰ,
ਪਾਏ ਭਗਤ ਗੁਰਪੁਰਬ ਕਰ,
ਫਿਰ ਪੜਾਂਗੇ, ਪਾਏ ਭਗਤ ਗੁਰਪੁਰਬ ਕਰ,
ਪਾਏ ਭਗਤ ਗੁਰਪੁਰਬ ਕਰ।
ਇਉਂ ਇਹ ਸਮੇਂ ਵਿੱਚ ਜੇ ਕੋਈ ਪ੍ਰੇਮਾ ਭਗਤੀ ਕਰਦਾ ਗੁਰੂ ਦੇ ਸਿੱਖ ਕਰਦੇ ਨੇ ਅਤੇ ਮਹਾਰਾਜੇ ਪਾਤਸ਼ਾਹ ਜੀ ਦੇ ਗੁਰਪੁਰਬ ਮਨਾਉਂਦੇ ਨੇ, ਫਿਰ ਬੀਜਨ ਵੀ ਸੱਚੀ ਧਰਮਸ਼ਾਲਾ,
ਬੀਜਨ ਵੀ ਸੱਚੀ ਧਰਮਸ਼ਾਲਾ,
ਸੱਚੀ ਧਰਮ ਦੀ ਸਾਲ ਜਿਹੜੀ ਆ ਨਾ ਗੁਰੂ ਕੀ ਸਾਧ ਸੰਗਤ, ਉਹਦੇ ਵਿੱਚ ਫਿਰ ਪਾਈ ਇਹ ਬੀਜ ਬੀਜਿਆ ਹੈ, ਜਿਹੜਾ ਨਾਮ ਰੂਪੀ ਬੀਜ ਨੂੰ ਬੀਜਣਾ ਕੀਤਾ ਹੈ, ਪ੍ਰੇਮਾ ਭਗਤੀ ਰੂਪੀ ਬੀਜ ਨੂੰ ਬੀਜਣਾ ਕੀਤਾ ਹੈ, ਗੁਰਪੁਰਬ ਕਰਕੇ ਐਸਾ ਇੱਕ ਬੀਜ ਬੀਜਿਆ, ਗੁਰਪੁਰਬ ਮਨਾਉਣਾ ਇੱਕ ਚੰਗਾ ਬੀਜ ਬੀਜਿਆ,
ਸਫਲ ਮਨੋਰਥ।
ਹੁਣ ਆ ਰਿਹਾ ਗੁਰੂ ਨਾਨਕ ਸਾਹਿਬ ਦਾ ਪੁਰਬ 10 ਤਰੀਕ ਨੂੰ ਆ ਰਿਹਾ, ਸੋ ਮਨਾਵਾਂਗੇ ਸਾਰੇ ਮਿਲ ਕਰਕੇ, ਅਤੇ ਚੰਗਾ ਬੀਜ ਬੀਜਿਆ ਜਾਵੇਗਾ ਸਾਧਾਂ ਦਾ, ਜਿਵੇਂ ਕੋਈ ਮਨਾਵੇਗਾ, ਕੋਈ ਉੱਦਣ ਵੱਧ ਪਾਠ ਕਰੂਗਾ ਵੀ ਅੱਜ ਗੁਰਪੁਰਬ ਹੈ ਮੈਂ ਅੱਗੇ ਜੇ ਇੱਕ ਜਪ ਸਾਹਿਬ ਕਰਦਾ ਮੈਂ 5 ਕਰਾਂ, ਜੇ 5 ਕੋਈ ਕਰਦਾ ਕਿ ਮੈਂ 21 ਕਰਾਂ, ਜੇ ਕੋਈ 21 ਕਰਦਾ ਮੈਂ 50 ਕਰਾਂ, ਇਉਂ ਬੀਜ, ਕੋਈ ਸੇਵਾ ਕਰੇਗਾ, ਕੋਈ ਦਸਵੰਧ ਕੱਢੇਗਾ। ਚਲੋ
ਸਫਲ ਮਨੋਰਥ ਹੈ ਜੀ ਪੂਰਨ ਕਾਲਾ
10 ਨਵੰਬਰ ਦਾ। ਚਲੋ ਜੀ, ਸਫਲ ਮਨੋਰਥ,
ਸਫਲ ਮਨੋਰਥ ਪੂਰਨ ਕਾਲਾ,
ਸਾਰੇ ਮਨੋਰਥ ਪੂਰੇ, ਅਤੇ ਕਾਲ ਕਮਾਈ ਵੀ ਭਾਈ ਥਾਂ ਪੈਂਦੀ ਆ ਕਲਯੁੱਗ ਵਿੱਚ, ਹਾਂਜੀ ਕੀਤੀ ਸਫਲੀ ਹੁੰਦੀ ਆ, ਨਹੀਂ ਉਹਨਾਂ ਯੁੱਗਾਂ ਵਿੱਚ ਕਿੰਨੇ ਕਿੰਨੇ 88,000 ਬਰਾ ਤਪੱਸਿਆ ਕਰੀ ਜਾਂਦੇ, ਹਾਂਜੀ ਫਿਰ ਵੀ ਨਾ ਕਿਤੇ ਕੋਈ ਪ੍ਰਾਪਤੀ ਹੋਣੀ। ਸੋ ਕਲਯੁੱਗ 'ਚ ਕੀ ਗਲਤ ਹੋ ਗਿਆ ਹੁਣ? ਉੱਠ ਮਨੋਰਥ ਕਰ,
ਮਨੋਰਥ
ਜਿੱਥੇ ਹੈ ਨਹੀਂ ਤਾਂ ਮਨੋਰਥ ਕਰ ਲਓ। ਚਲੋ ਜੀ ਅੱਗੇ,
ਸੱਤ ਯੁੱਗ ਸੱਤ ਤ੍ਰੇਤਾ ਜੱਗਾ,
ਇਹ ਕਈਆਂ ਕੋਲ ਜੁੱਗਾ ਪਾਠ ਹੋਣਾ, ਜੱਗਾ ਕਰ ਲਿਓ,
ਜੁੱਗਾ
ਜਿੱਥੇ ਜੁੱਗਾ ਪਾਠ ਹੈ ਨਾ ਉੱਥੇ ਜੱਗਾ ਕਰ ਲਓ, ਜੱਗਾਂ ਜੱਜੇ ਦਾ ਜੱਗਾਂ,
ਜੱਗਾਂ
ਬੋਲਣ 'ਚ ਲਾ ਲਿਓ, ਸਤਯੁਗ ਸੱਤ ਤ੍ਰੇਤਾ ਜੱਗਾਂ,
ਸਤਯੁਗ ਸੱਤ ਤ੍ਰੇਤਾ ਜੱਗਾਂ।
ਹੁਣ ਚਾਰੇ ਯੁੱਗਾਂ ਦੇ ਧਰਮ ਦੱਸ ਦੇ ਪੈਰ ਦੱਸ ਰਹੇ ਨੇ ਵੀ ਕਿਹੜੇ ਕਿਹੜੇ ਯੁੱਗ ਵਿੱਚ ਧਰਮ ਦੇ ਕਿਵੇਂ ਕਿਵੇਂ ਪੈਰ ਕਾਇਮ ਸੀ। ਜੱਜੇ ਆ ਨੇ ਔਂਕੜੇ ਕੱਟ ਦੇਵਾ ਗੱਗਾ ਕੰਨਾ ਹੈਗਾ ਹੀ ਆ ਜੱਗਾਂ। ਸਤਯੁਗ ਦੇ ਵਿੱਚ ਬੋਲਦੇ ਸੀ ਭਾਈ ਸਤਯੁਗ ਸੱਤ ਦੀ ਪ੍ਰਧਾਨਤਾ ਸੀ, ਇੱਕ ਤਾਂ ਚਾਰੇ ਧਰਮ ਸੀ ਪੈਰ ਜਿਹੜੇ ਸੀ ਧਰਮ ਦੇ, ਸਤਯੁਗ ਦੇ ਵਿੱਚ ਧਰਮ ਦੇ ਚਾਰੇ ਪੈਰ ਕਾਇਮ ਸੀ। ਚਾਰ ਪੈਰ ਕਿਹੜੇ ਨੇ ਧਰਮ ਦੇ? ਇੱਕ ਸੱਤ, ਇੱਕ ਤਪ, ਇੱਕ ਪੂਜਾ, ਇੱਕ ਦਾਨ। ਇਹ ਚਾਰੇ ਧਰਮ ਦੇ ਪੈਰ ਕਾਇਮ ਸੀ ਸਤਯੁਗ ਦੇ ਵਿੱਚ। ਜਦੋਂ ਇੱਕ ਇੱਕ ਯੁੱਗ ਘਟੀ ਗਿਆ ਅਤੇ ਇੱਕ ਇੱਕ ਪੈਰ ਘਟੀ ਗਿਆ ਕਿ ਟੁੱਟੀ ਗਿਆ, ਹੁਣ ਉਹ ਦੱਸ ਰਹੇ ਨੇ ਸਾਰੇ ਇਸ ਪੌੜੀ ਵਿੱਚ। ਸਤਯੁਗ ਦੇ ਵਿੱਚ ਭਾਈ ਸੱਤ ਵੀ ਸੀ, ਸਤਯੁਗ ਦੇ ਵਿੱਚ ਸੰਤੋਖ ਅਤੇ ਕਹਿ ਲਓ ਜਿਹੜਾ ਸੀ ਤਪ ਅਤੇ ਪੂਜਾ ਦੁਆਪਰ 'ਚ ਦਾਨ, ਇਹ ਸਾਰੇ ਕਾਇਮ ਥੇ ਸਤਯੁਗ ਦੇ ਵਿੱਚ। ਤ੍ਰੇਤਾ ਯੁੱਗਾਂ, ਤ੍ਰੇਤਾ ਵਿੱਚ ਜੱਗਾਂ ਪੜ੍ਹਨਾ, ਯੁੱਗਾਂ ਨਹੀਂ ਕਹਿਣਾ, ਤ੍ਰੇਤਾ ਜੱਗਾਂ, ਤ੍ਰੇਤੇ ਵਿੱਚ ਜੱਗ ਦੀ ਪ੍ਰਧਾਨਤਾ ਹੋ ਗਈ, ਇੱਕ ਪੈਰ ਟੁੱਟ ਗਿਆ ਧਰਮ ਦਾ, ਕੀ ਚੱਲ ਗਿਆ ਸੱਤ ਨਿਕਲ ਗਿਆ। ਦੁਆਪਰ 'ਚ
ਦੁਆਪਰ ਪੂਜਾ ਬਾਹਲੀ ਘਾਲਾ,
ਬਾਹਲੀ ਨਹੀਂ ਬਹਿਲੀ, ਬੱਬੇ ਨੂੰ ਕਰਨਾ,
ਹਾਂਜੀ
ਸਾਰਿਆਂ ਕੋਲ ਕਰਨਾ,
ਬਹਾਲੀ
ਬਿਨਾਂ ਕਰਨੇ 'ਤੇ ਵੀ ਆ ਕੋਈ ਉੱਧਰ ਹੈਗਾ, ਸੋ ਬਾਹਲੀ ਵੀ ਠੀਕ ਹੈ, ਬਾਠ ਹੋਈ ਹੈ। ਦੁਆਪਰ 'ਚ ਫਿਰ ਜਿਹੜਾ ਸੀ ਭਾਈ ਦੋਏ ਪੈਰ ਰਹਿ ਗਏ, ਸੱਤ ਵੀ ਚਲਾ ਗਿਆ, ਤਪ ਵੀ ਚੱਲ ਗਿਆ, ਕੱਲੀ ਪੂਜਾ ਅਤੇ ਦਾਨ ਰਹਿ ਗਏ। ਬਹਾਲੀ ਘਾਲਾ ਜਿਹੜੀ ਕਿ ਬਹੁਤੀ ਘਾਲਾਂ ਨਾਲ ਕਿੱਥੇ ਟੱਲੀਆਂ ਵਜਾਉਣੀਆਂ ਸ਼ੁਰੂ ਹੋ ਗਈਆਂ ਮੰਦਰਾਂ 'ਚ, ਮੂਰਤੀਆਂ ਪੂਜਾ ਚੱਲ ਪਈਆਂ, ਬੜੀ ਵੱਡੀ ਘਾਲਾ ਹੈ। ਹਾਂ ਇਹ ਦੁਆਪਰ ਦੀ ਹੈ। ਹੁਣ ਜੀ ਕਲਯੁੱਗ 'ਚ ਫਿਰ, ਹੁਣ
ਕਲਯੁੱਗ ਗੁਰਮੁਖ ਨਾਉ ਲੈ,
ਕਲਯੁੱਗ 'ਚ ਮਹਾਰਾਜ ਪਾਜੀ ਨਾਮ ਦੀ ਪ੍ਰਧਾਨਤਾ ਦੇ ਕੇ ਲੰਗੜਾ ਤਾਂ ਹੋ ਗਿਆ ਕਲਯੁੱਗ, ਤਿੰਨ ਧਰਮ ਦੇ ਪੈਰ ਚੱਲ ਗਏ, ਕਿਹੜੇ ਕਿਹੜੇ? ਸੱਤ ਚੱਲ ਗਿਆ, ਤਪ ਚੱਲ ਗਿਆ, ਪੂਜਾ ਵੀ ਗਈ, ਰਹਿ ਗਿਆ ਇਕੱਲਾ
ਦਾਨ
ਰਹਿ ਗਿਆ। ਦੇਖੋ ਦਾਨ ਤਾਂ ਬਥੇਰਾ ਹੁੰਦਾ, ਦੇਖੋ ਲੰਗਰ 'ਚ ਆਪਣਾ ਮੁੱਕਰ ਦਿੰਦੇ ਨਹੀਂ ਸੰਗਤਾਂ, ਸਟੋਰ ਆਪਣੇ ਜਿੰਨੇ ਲੰਗਰ ਦੇ ਭਰੇ ਪਏ ਨੇ ਸਟੋਰ ਵਾਲਿਆਂ ਨੂੰ ਵੀ ਦੇ ਦਿੰਦੇ ਨੇ, ਫਿਰ ਮਾਲ ਇਕੱਠਾ ਹੋ ਜਾਂਦਾ। ਸੋ ਦਾਨ ਤਾਂ ਬਹੁਤ ਹੈ, ਪਰ ਦੂਜੀਆਂ ਤਿੰਨ ਚੀਜ਼ਾਂ ਗਈਆਂ, ਸੱਤ ਤਪ ਪੂਜਾ। ਅਤੇ ਕਲਯੁਗ 'ਤੇ ਨੌ ਦੀ ਮਾਂ ਨੇ ਪ੍ਰਧਾਨਤਾ ਬਖ ਜਿਹੜੀ ਸੀ ਗੁਰੂ ਨਾਨਕ ਸਾਹਿਬ ਮਾਂ ਨੇ ਬਖਸ਼ਾਂ ਕੀਤੀਆਂ, ਨੌ ਦੀ ਬਖਸ਼ਿਸ਼ ਨਾਮ ਦਿੱਤਾ ਲਿਆ ਕਰਕੇ। ਹਾਂ
ਜੀ,
ਹਾਂ ਠੀਕ,
ਪਾਰ ਪਵੈ ਭਵ ਜਲ ਪ੍ਰਣਾਲਾ।
ਹਾਂ, ਇਉਂ ਭਾਈ ਨਾਮ ਦੇ ਆਸਰੇ ਫਿਰ ਜਿਹੜਾ ਸੀ ਪਾਰ ਪਵੈ, ਕਾਹਦੇ ਤੋਂ ਪਾਰ ਹੋਏ, ਭਵ ਜਲ ਸੰਸਾਰ, ਪ੍ਰਣਾਲਾ ਹੁੰਦਾ ਸਮੁੰਦਰ, ਪ੍ਰਣਾਲਾ ਸਮੁੰਦਰ, ਭਵ ਜਲ ਸੰਸਾਰ, ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਨਾਮ ਦੇ ਆਸਰੇ। ਨਾਨਕ ਜਿਹੜਾ ਸੀ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਐਸਾ ਜਹਾਜ਼ ਮਾਨੇ ਬਖਸ਼ਿਆ ਨਾਮ ਰੂਪੀ ਕਲਯੁਗ ਨੂੰ ਧਾਰਨ ਵਾਸਤੇ। ਕਲਯੁਗ ਨਾਨਕ ਨਾਮ ਸੁਖਾਲਾ, ਇਹ ਬਖਸ਼ਿਸ਼ ਕੀਤਾ। ਚਾਰ ਚਰਨ,
ਚਾਰ ਚਰਨ ਸੱਤ ਯੁਗੈ ਵਿੱਚ।
ਹਾਂਜੀ,
ਤ੍ਰੇਤਾ ਚੌਥਾ ਚਰਨ ਉਕਾਲਾ।
ਚੌਥਾ ਕਿ ਚੌਥਾ?
ਚੌਥਾ
ਥਾਏ ਕਰ,
ਚੌਥਾ।
ਹਾਂ, ਥਾ ਹੋ ਗਿਆ ਸੀ। ਚਾਰ ਚਰਨ ਸੱਤ ਯੁਗੈ,
ਚਾਰ ਚਰਨ ਸੱਤ ਯੁਗੈ ਵਿੱਚ,
ਚਾਰ ਚਰਨ ਸੱਤ ਯੁਗੈ ਵਿੱਚ,
ਚਾਰ ਚਰਨ ਸੱਤ ਯੁਗੈ ਵਿੱਚ।
ਇਉਂ ਚਾਰ ਚਰਨ ਸੀ ਭਾਈ, ਸੱਤ ਤਪ ਪੂਜਾ ਅਤੇ ਦਾਨ ਕਾਇਮ ਸੀ ਚਾਰੇ, ਤ੍ਰੇਤਾ
ਤ੍ਰੇਤਾ,
ਚੌਥਾ ਚਰਨ ਉਕਾਲਾ,
ਚੌਥਾ
ਅਤੇ ਚੌਥਾ ਜਿਹੜੇ ਸੀ ਚਰਨ ਨਿਕਲ ਗਿਆ ਇੱਕ ਸੱਤ ਵਾਲਾ, ਉਕਾਲਾ ਹੁੰਦਾ ਨਿਕਲ ਜਾਣਾ।
ਹਾਂ, ਦੁਆਪਰ ਹੋਏ,
ਉਖੜ ਜਾਣਾ, ਨਿਕਲ ਜਾਣਾ। ਹਾਂ, ਦੁਆਪਰ 'ਚ ਫਿਰ
ਦੁਆਪਰ ਹੋਏ ਪੈਰ ਦੋਏ।
ਹਾਂ, ਦੋਏ ਪੈਰ ਹੋ ਗਏ ਜੀ ਦੁਆਪਰ ਵਿੱਚ, ਕਿਹੜੇ ਕਿਹੜੇ ਰਹਿ ਗਏ? ਪੂਜਾ ਅਤੇ ਦਾਨ। ਫਿਰ
ਇੱਕ ਤਾਂ ਪੈਰ ਧਰਮ ਦੁਖਾਲਾ,
ਅਤੇ ਕਲਯੁਗ ਦੇ ਵਿੱਚ ਭਾਈ ਧਰਮ ਦਾ ਇੱਕੋ ਹੀ ਪੈਰ ਰਹਿ ਗਿਆ, ਜਿਸ ਕਰਕੇ ਦੁਖੀ ਹੋਇਆ ਧਰਮ, ਪੀੜਿਤ ਹੋਇਆ, ਇਹਦਾ ਦੁੱਖ ਸੁਣ ਕੇ ਫਿਰ ਤਾਂ ਗੁਰੂ ਨਾਨਕ ਸਾਹਿਬ ਦਾ ਆਗਮਨ ਹੋਇਆ। ਹਾਂਜੀ, ਮਾਣ
ਮਾਣ ਨਿਮਾਣੈ ਜਾਣ ਕੇ,
ਇਉਂ ਇਹਨੂੰ ਧਰਮ ਨੂੰ ਫਿਰ ਨਾ ਨਿਮਾਣਾ ਜਾਣ ਕੇ ਮਾਣ ਦੇਣ ਵਾਸਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਕੀ ਕੀਤੀ?
ਬਿਨਿਓ ਕਰੈ ਕਰ ਨਦਰ ਨਿਹਾਲਾ,
ਧਰਮ ਨੇ ਬੇਨਤੀ ਕੀਤੀ ਅਕਾਲ ਪੁਰਖ ਨੂੰ, ਮਹਾਰਾਜ ਮੈਂ ਲੰਗੜਾ ਹੋ ਗਿਆ, ਪੂਰਾ ਕਰੋ। ਇਉਂ ਮਰਚੇ ਪਾਤਸ਼ਾਹ ਨੇ ਬਿਨੋ ਇਹਦੀ ਕਰ ਜਿਹੜੀ ਕੀਤੀ ਬੇਨਤੀ ਸੁਣ ਕਰਕੇ ਗੁਰੂ ਨਾਨਕ ਸਾਹਿਬ ਰੂਪ ਹੋ ਕਰਕੇ ਆਏ, ਇਉਂ ਨਦਰ ਨਿਹਾਲਾ ਕੀਤਾ ਜੀ, ਆਪਣੀ ਨਦਰ ਪਾ ਕੇ ਨਿਹਾਲ ਕਰ ਦਿੱਤੇ। ਨਾਨਕ ਨਦਰੀ ਨਦਰ ਨਿਹਾਲ, ਇਉਂ ਬਖਸ਼ਦੇ
ਗੁਰਪੂਰੇ ਪ੍ਰਗਾਸ ਕਰ,
ਦਲਾਮਾ ਪੂਰਾ ਦੁਲਾਵਾਂ ਵੀ ਹੈਗੀਆਂ, ਕਿਸਮ ਪੂਰਾ ਆ, ਗੁਰਪੂਰਾ ਪ੍ਰਗਾਸ ਕਰ,
ਗੁਰਪੂਰਾ ਪ੍ਰਗਾਸ ਕਰ।
ਇਉਂ ਪੂਰੇ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਪ੍ਰਕਾ, ਇਹ ਜਿਹੜਾ ਸੀ ਹਨੇਰਾ ਹੋਇਆ ਪਿਆ ਜਗਤ ਦਾ ਨਾ, ਕਾਲੀ ਬੋਲੀ ਨਾਥ ਮੱਸਿਆ ਦੀ ਬਣੀ ਹੋਈ ਸੀ, ਅਤੇ ਇਹਦੇ ਵਿੱਚ ਪ੍ਰਕਾਸ਼ ਮਹਾਰਾਜ ਨੇ ਆਪਣੇ ਕੀਤਾ, ਆਮ ਆਰ ਪ੍ਰਕਾਸ਼ ਰੂਪ ਕੇ ਆਏ। ਹਾਂਜੀ,
ਧੀਰਜ ਧਰਮ ਸੱਚੀ ਧਰਮਸ਼ਾਲਾ,
ਇਹ ਧੀਰਜ ਬਖਸ਼ਿਆ ਧਰਮ ਨੂੰ ਜਿਹੜਾ ਸੀ ਸੱਚੀ ਧਰਮਸ਼ਾਲਾ ਕਾਇਮ ਕਰਕੇ ਨਾ ਮਹਾਰਾਜ ਜੀ ਨੇ, ਇਹ ਧੀਰ ਯਾਦ ਕੇ ਜਿਹੜੇ ਸੀ ਸਾਰੇ ਗੁਣ ਮਹਾਰਾਜ ਜੀ ਨੇ ਪੂਰੇ ਕਰ ਦਿੱਤੇ, ਪੂਰਨ ਹੋ ਕਰ ਦਿੱਤਾ।
ਆਪੇ ਖੇਤ ਆਪੇ ਰਖਵਾਲਾ,
ਆਪੇ ਹੀ ਸੰਸਾਰ ਰੂਪ ਖੇਤ ਹੋ ਰਿਹਾ ਮਹਾਰਾਜ ਜੀ, ਅਤੇ ਆਪੇ ਹੀ ਭਾਈ ਗੁਰੂ ਰੂਪ ਹੋ ਕਰਕੇ ਰਖਵਾਲਾ ਹੋ ਰਿਹਾ ਸੰਸਾਰ ਦਾ, ਗੁਰੂ ਨਾਨਕ ਰੂਪ ਹੋ ਕੇ ਰਖਵਾਲਾ ਹੋ ਕੇ ਆਏ।
ਜਿਨ੍ਹਾਂ ਪਾਓ ਤਿੰਨ ਨਾਹੇ ਪਾਓ ਮੂਚ ਪਾਓ ਅੱਗੇ ਨਿਬਾਹਾ,
ਮੂਚ ਵੀ ਨਹੀਂ, ਮੂਚ ਵੀ ਨਹੀਂ। ਹਾਂਜੀ, ਕੀ ਉਹਨਾਂ ਨੂੰ ਪੜ੍ਹਨ ਦਿਓ ਕੀ ਕਹਿੰਦੇ ਨੇ ਜੀ?
ਜਿਨ੍ਹਾਂ ਪਾਓ ਤਿੰਨ ਨਾਹੇ ਪਾਓ ਪਾਓ ਮੂਚ ਪਾਓ ਅੱਗੇ ਨਿਬਾਹਾ,
ਨਿਭਵਿਆ ਪੜ੍ਹਨ, ਪੜ੍ਹਾਂਗੇ ਸਾਰੇ। ਦੇਖੋ ਜੀ, ਦੋ ਪਾਠ ਨੇ, ਦੇਖੋ ਇੱਕ ਭੱਬੇ ਨੂੰ ਕੰਨੇ ਨਾਲ ਊੜੇ ਨੂੰ ਉਂਗਲ ਨਾਲ, ਇਹਨੂੰ ਪੜ੍ਹਨਾ ਭਾਓ, ਅੱਗੇ ਹੈਗਾ ਭੱਬੇ ਨੂੰ ਮੁਕਤਾ ਹੈ, ਕੰਨਾ ਹੈ ਨਹੀਂ, ਉਹਨੂੰ ਪੜ੍ਹਨਾ ਭਾਓ, ਅਰਥਾਂ ਦਾ ਢੇਰ ਫਰਕ ਹੈ। ਭੱਬੇ ਨੂੰ ਕੰਨੇ ਵਾਲਾ ਜਿਹੜਾ ਉਹਨੂੰ ਪੜ੍ਹਨਾ ਭਾਓ, ਭਾਓ ਦਾ ਅਰਥ ਹੁੰਦਾ ਪ੍ਰੇਮ, ਅਤੇ ਦੂਜੇ ਅੱਗੇ 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 ਭਾਓ, ਭਾਓ ਦਾ ਅਰਥ ਡਰ। ਇੱਧਰ ਕੀ ਗੜਬੜ ਹੋ ਗਈ? ਪਹਿਲੇ ਨੂੰ ਤਾਂ ਹੈਗਾ, ਦੂਜੇ ਨੂੰ ਨਹੀਂ, ਕਿਹੜੇ ਨੂੰ, ਕਿਹੜੇ ਨੂੰ, ਪਹਿਲੇ ਨੂੰ ਕਿ ਦੂਜੇ ਨੂੰ? ਉਹ ਕਹਿੰਦੇ ਹੈਗਾ, ਬੋਲੋ ਵਾਹਿਗੁਰੂ, ਚੱਕ ਲਈ ਸੀ ਕਲਮ ਦੇਖ ਲਓ। ਕਿਤੇ ਦੂਜੇ 'ਤੇ ਨਾ ਲਾ ਦਿਓ, ਦੂਜੇ 'ਤੇ ਨਹੀਂ, ਉੱਥੇ ਲਾਉਣਾ ਨਹੀਂ, ਉੱਥੇ ਤਾਂ ਭਾਓ ਹੀ ਪੜ੍ਹਨਾ, ਫਿਰ ਪੜ੍ਹੋ। ਜਿਨ੍ਹਾਂ ਪਾਓ,
ਜਿਨ੍ਹਾਂ ਪਾਓ
ਕੰਨਾ ਲੱਗ ਗਿਆ ਨਾ, ਤਿੰਨ ਨਾ ਹੈ ਭਾਓ,
ਤਿੰਨ ਨਾ ਹੈ
अर्थ भी देखो, जिन्हां नूं भाई प्रेम है परमेश्वर नाल, तिन ना है भाव, भाव दा डर, उन्हां नूं जमा दा डर कोई नहीं। ते अगे फिर मुच भाव, मुच हुंदा बहुता, संस्कृत दा शब्द मुच बहुते नूं कहिंदे ने, अंग्रेजी नाल मिलदा ही ओह मच कह दिंदे ओ, मुच मच नेड़े लगदे ने। हाँ, ते मलाई वाले भी इनू मोच कहते हैं, मोचू मला मलेशिया च, वह भी नाल मिलता ही है। हाँ चलो, मोच का अर्थ है बहुत, बहुता भाव है कि अगे परलोक विच निभव्या। हाँ, इनू निभव्या नहीं कहना, नन्ने ते पब्बे दे विचाले डैश ला के पढ़ोगे तो पढ़िया जाना, निभव्या। भव्या हो गया पै, ने मैंने रहत, जड़े निडर हो गए ना, निडर ढीठ भी, आ जग मिठा अगला कहीं डिठा, खाओ पियो मौज हटाओ, जड़े इदा के निडर हो गए ने, उन्होंने मुच पाओ। परलोक विच बहुत बड़ा भय मिलना जमदूतों का। पढ़ो दोबारे इस पंक्ति नूं,
जिन्हा पाओ तिन ना है पाओ, मिच पाओ अगे निभवेहा।
कोई अगे पढ़ता, कोई अगे पढ़ता,
अगे
फिर पढ़ी तो अगे भी जानू, कोई अगों भी पढ़ता, कोई पिछों भी पढ़ता, ये भी है नाल, फिर कट्ठे होके भी पढ़ो तो अगा ही पढ़ो।
जिन्हा पाओ तिन ना है पाओ, मुझ पाओ अगे
निभव्या।
निभव्या
ही गाने फिर है, करना लाना लाने पिछे जा, देखो ना पिछे भी लगदे आ रहे हैं। हाँ जी, और हेठा देखो उताहा आया हुण, फिर जवाहा आया हुण, फिर कन्ने लगे ने सारे हाए नूं, इत्थे इत्थे बुलाओ, हाए नूं कन्ना ला लो जी। हाँ, ने मैंने रहत पव्या, मैंने डर तो रहत हो गए, जिहड़े रहिंदे ने रब दा डर नहीं मनदे, गुरु दा डर नहीं मनदे, बेफिक्र होके पाप करदे ने, उहनां नूं मुच पाओ, वड्डा पाओ मिलण लग गए। चलो अगा, अग
अग तत्ती जल सियला,
ठीक है,
निव चले सिर करे उताहा,
ठीक है। अग तत्ती, अग देखो तत्ती है ना, जल की है सियाला ठंडा है, क्यों, निव चला नीमा होके चलता है, तो अग जड़ी है सिर करे उताहा, सिर उताहा करके पांबड़ बड़े बड़े कढ़दी है, तां तत्ती है, वह नीमा होके चलता है, ठंडा है, बड़े बड़े महिला छाड़ दें।
पर डुबे खाली तरह, बज ना बजे,
बजे दुलाम है, इतनी
बज ना बजे, कड़े कड़ा जवाहा।
हाँ, कड़े होंगे कड़े, जवाहा मैंने जैसे, जवाहा दा तो जिस तरह जैसे, जिमें कड़े देखो ना, पर कड़े भरे हुए होंगे, डुबा डुब जाएंगे ना, कड़ा भरिया है तो डुबदा है, जे घड़ा खाली है तरै तो तर जाते हैं घड़े के उत्ते बैठ के, तो नाल बज ना बजा है, खाली है तो बजद, भरया है ना बजा है, फिर बजता नहीं। इवें जोड़े भाई हंकार नाल भरे ने, वो डुबदे ने, तो बजते भी नहीं, फिर सिमन भाव भगती विच, तो जोड़े खाली ने भाई, जिन्होंने कह लो भी हंकार तो खाली होए ने, हंकार रहत ने, वो फिर नाम सिमरन च भी बजते ने, ते तरन वाले भी बन जाते ने। चलो,
अब अंब, अंब सो फल, फल चुके
चुक
चुक लहे
दलामा लह,
अंब सो फल, फल चोकर लह,
ठीक,
दुख फल रंड ना निवे तलाहा,
रंड ते थोड़ी जम कला के, अंब सफल फल चुक लह,
अंब सफल फल चुक लह,
दुख फल अरंड,
दुख फल अरंड
ना निवैतलाह,
ना निवैतलाह।
सो अंब दा बूटा फलां नाल जो लद जांदा ना, ते चुक जांदियां ने टाणियां, चुके ने फिर फल लोग की खांदे, ते फलां दे सहत है। दूजा रिंड दा बूटा, अरंड ना रिंड, रिंड जिहड़ी आ आकड़ च खड़ी आ, ना निवै निवदी कोई नहीं, ते फल भी दा फिर दुख रूपे है। अंब का फल तो हर कोई वधिया मिठा चूसदा है, तो दूजा जिहड़ा रिंड है वो तलाहा तले हुंदी हो नहीं, निवदी हो नहीं, तो इस करके उहदा फल भी दुख रूप है। जदों हवा का बुलक ते आवे ਅਤੇ ਟੁੱਟ ਕੇ ਉਹ ਬਣਾ ਜਾਂਦੀ ਹੈ ਅਤੇ ਫਲ ਕੋਈ ਕਿਸੇ ਕੰਮ ਨਹੀਂ, ਕੜੱਤਣ ਦੇ ਭਰੇ ਨੇ ਉਹਦੇ। ਐਵੇਂ ਅੰਬ, ਅੰਬ ਦੀ ਨਿਆਈ ਜਿਹੜੇ ਗੁਰਮੁਖ ਪਿਆਰੇ ਨੇ ਸੰਤ ਮਹਾਂਪੁਰਖ ਨੇ, ਉਹ ਭਾਈ ਜਿਹੜੇ ਨੇ ਸ਼ੁਭ ਗੁਣਾਂ ਰੂਪੀ ਫਲਾਂ ਵਾਲੇ ਨੇ, ਉਹ ਤਾਂ ਹਰ ਕੋਈ ਲਾਭ ਲੈਂਦਾ। ਅਤੇ ਜਿਹੜੇ ਨੇ ਭਾਈ ਆਕੜੇ ਹੋਏ ਇਹਦੇ ਵਾਂਗੂ ਰਿੰਡ ਵਾਂਗੂ, ਉਹਨਾਂ ਨੂੰ ਕੋਈ ਫਲ ਨਹੀਂ, ਉਹ ਤਾਂ ਸਗੋਂ ਜਿਹੜੇ ਦੁੱਖ ਰੂਪੇ ਨੇ। ਚਲੋ
ਮਨ ਪੱਖੇ,
ਹਾਂ ਇੱਕ ਮਿੰਟ ਜੀ, ਰਿੰਡ ਦਾ ਬੂਟਾ ਹੁੰਦਾ ਹੈ ਜਿਹਦੇ ਉੱਤੇ ਲੱਗ ਜਾਈਦਾ, ਕੰਡ ਜੀ ਵੀ ਬਹੁਤ ਲੜਦੀ ਆ, ਅਤੇ ਐਡੀਆਂ ਐਡੀਆਂ ਗੋਲ ਗੋਲ ਉਹਨੂੰ ਡੋਡੀਆਂ ਜਿਹਾ ਲੱਗਦੀਆਂ ਨੇ, ਉਹਦੇ ਵਿੱਚ ਬੀਜ ਹੁੰਦੇ ਨੇ, ਉਹਦਾ ਤੇਲ ਨਿਕਲਦਾ ਉਹਨਾਂ ਵਿੱਚੋਂ ਬਹੁਤ। ਰਿੰਡ ਤਾਂ ਆਪਣੇ ਪੰਜਾਬ ਖੜ੍ਹੀ ਹੁੰਦੀ ਆ, ਖੇਤਾਂ 'ਚ ਬਾੜਾਂ 'ਚ, ਹਾਂਜੀ ਹਾਂਜੀ ਬਾੜਾਂ 'ਚ ਹੁੰਦੇ ਨੇ, ਇੱਥੇ ਨਿਹੱਕਦੇ ਉਹ, ਇੱਥੇ ਲਿਆਵਾਂਗੇ ਬੀਜ ਲਿਆ ਕੇ ਤੁਹਾਨੂੰ ਇੱਥੇ ਲਾ ਲਿਓ ਬੂਟਾ ਖੜ੍ਹੇ। ਚਲੋ ਅੱਗੇ ਜੀ,
ਮਨ ਪਖੇਰੂ ਧਾਵਦਾ ਸੰਗ ਸੁਭਾਏ ਜਾਏ ਫਲ ਖਾਹਾ।
ਮਨ ਪੰਖੇਰੂ ਧਾਵਦਾ,
ਮਨ ਪਖੇਰੂ ਧਾਵਦਾ
ਸੰਗ ਸੁਭਾਏ ਜਾਏ ਫਲ ਖਾਹਾ,
ਸੰਗ ਸੁਭਾਏ ਜਾਏ ਫਲ ਖਾਹਾ।
ਹੁਣ ਸੰਗਤ ਦਾ ਫਲ ਵੇਖੋ, ਪੰਖੇਰੂ ਨਾਮ ਪੰਛੀ, ਜਿਵੇਂ ਪੰਛੀ ਵੀ ਕਿਸੇ ਦਰਖਤ ਦੇ ਜਿਹੋ 'ਤੇ ਜਾ ਕੇ ਬੈਠੇਗਾ ਨਾ, ਉਹੋ ਜਿਹੇ ਫਲ ਖਾਵੇਗਾ ਨਾ। ਜੇ ਸੇਬ ਦੇ ਬੂਟੇ 'ਤੇ ਬਹਿ ਗਏ ਤਾਂ ਸੇਬ ਖਾ ਲਊ, ਜੇ ਕਿੱਕਰ 'ਤੇ ਬੈਠ ਬੈਠਿਆ ਤਾਂ ਤੁੱਕੇ ਹੀ ਖਾਣੇ ਹੁਣ ਮਿਲਣਗੇ। ਸੋ ਜਿਹੋ ਜਿਹੇ ਫਲ ਦਰਖਤ ਦੀ ਸੰਗਤ ਪੰਛੀ ਕਰਦਾ ਹੈ, ਉਹ ਜਿਹੇ ਫਲ ਖਾਂਦਾ ਹੈ। ਇਵੇਂ ਮਨ ਵੀ ਪੰਛੀ ਦੀ ਨਿਆਈ ਹੈ ਭਾਈ। ਸੋ ਇਹ ਵੀ ਜਿਹੋ ਜਿਹੇ ਸੰਗਤ ਕਰਦਾ ਜੋ ਜੀ, ਉਹ ਜਿਹੇ ਫਲ ਫਿਰ ਭਾਈ ਖਾਵੇਗਾ। ਕਬੀਰ ਸਾਹਿਬ ਨੇ ਕਿਹਾ ਇਹਦੇ ਬਾਰੇ, ਕਬੀਰ ਮਨ ਪੰਖੀ ਭਇਓ ਉੜ ਉੜ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲਾ ਸੋ ਤੈ ਸੋ ਫਲ ਖਾਏ। ਉਹ ਜਿਹਾ ਫਲ ਫਿਰ ਖਾਂਦਾ ਜੇ ਮਨ ਰੂਪੀ ਪੰਛੀ ਜੋ ਜੀ ਸੰਗਤ ਕਰਦਾ।
ਧਾਰਤ ਰਾਜੂ ਤੋਲੀਐ ਹੌਲਾ ਪਾਰਾ ਤੋਲ ਤੁਲਾਹਾ।
ਇਵੇਂ ਹੀ ਧਰਤਾ ਰਾਜੂ ਤੋਲੀਐ,
ਤਰਾਜੂ ਤੋਲੀਐ,
ਤਰਾਜੂ ਨਾਮ ਹੈ ਤਕੜੀ ਦਾ, ਤਕੜੀ ਲੈ ਕੇ ਤੋਲਣਾ ਕਰੀਏ, ਦੋ ਪਰੜੇ ਹੁੰਦੇ ਤਕੜੀ ਦੇ, ਅਤੇ ਦੋਹਾਂ ਵਿੱਚ ਵਜਨ ਪਾਈਏ, ਇੱਕ ਜਿਹੜੀ ਘੱਟ ਪੈ ਗਿਆ, ਇੱਕ ਇੱਕ ਪਾਸੇ ਵੱਧ ਪੈ ਗਿਆ, ਜੋ ਚੱਕਾਂਗੇ ਤੱਕੜੀ ਹੌਲੇ ਵਾਲਾ ਪਾਸਾ ਪਲੜਾ ਉੱਪਰ ਹੈ, ਅਤੇ ਜਿਹਦੇ 'ਚ ਭਾਰ ਹੈ ਉਹ ਨਿੰਮ ਹੈ। ਸੋ ਜਿਹੜਾ ਨਿੰਮ ਹੈ ਉਹਨੂੰ ਜਿਹੜਾ ਅਸੀਂ ਭਾਰਾ ਗਿਣਿਆ ਜਾਂਦਾ, ਨਿੰਮਣ ਵਾਲੇ ਨੂੰ ਭਾਰਾ ਕਿਹਾ ਜਾਂਦਾ, ਨਿੰਮ ਅਸੀਂ। ਅਤੇ ਗੁਰੂ ਗ੍ਰੰਥ ਸਾਹਿਬ ਜੀ ਹੁੰਦੇ, ਧਰਤਾ ਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ, ਜਿਹੜਾ ਨਿੰਮ ਦਾ ਉਹੀ ਭਾਰਾ ਗਿਣਿਆ ਜਾਂਦਾ ਹੈ ਭਾਈ। ਭਾਰਾ
ਜਨ ਹਾਰੈ ਹਾਰੈ
ਜਿਣ ਹੈ, ਜਿਣ ਹਾਰੈ,
ਜਿਣ ਹਾਰੈ,
ਜਿਣ ਵੱਖਰਾ ਜਿਣ ਪੜੋ ਸਾਰੇ, ਜਿਣ ਹਾਰੈ,
ਜਿਣ ਹਾਰੈ,
ਹਾਰੈ ਜਿਣੈ,
ਹਾਰੈ ਜਿਣੈ,
ਪੈਰਾਂ ਉੱਤੇ ਸੀਸ ਧਰਾਹਾ,
ਪੈਰਾਂ ਉੱਤੇ ਸੀਸ ਧਰਾਹਾ।
ਜਿਣ ਦੇ ਅਰਥ ਨੇ ਜਿੱਤਣਾ, ਜਿਹੜਾ ਆਪਣੇ ਸੰਸਾਰ 'ਚ ਜਿੱਤਿਆ ਸਮਝਣਾ ਨਾ, ਮੈਂ ਜਿੱਤ ਲਿਆ ਜੀ ਆਪਣੇ ਘਰਦਿਆਂ ਨੂੰ, ਸਾਰਿਆਂ ਨੂੰ ਮੇਰੀ ਉਹ ਚੱਲਦੀ ਹੈ, ਮੈਂ ਜਿੱਤ ਲਿਆ ਕੌਮ ਨੂੰ, ਮੈਂ ਆਗੂ ਹਾਂ ਸਾਰਿਆਂ ਦਾ, ਮੈਂ ਜਿੱਤਿਆ ਹੋਇਆ। ਤਾਂ ਉਹੀ ਹਾਰਦਾ ਜਿਹੜਾ ਆਪਣੇ ਨੂੰ ਜਿੱਤਿਆ ਮੰਨਦਾ, ਅਤੇ ਜਿਹੜਾ ਹਾਰਾ, ਜਿਹੜਾ ਆਪਣੇ ਨੂੰ ਹਾਰਿਆ ਸਮਝਦਾ, ਨਿਮਤਾ ਨਹੀਂ ਜੀ ਮੈਂ ਤਾਂ ਭਾਈ ਮਾੜੂ ਹਾਂ, ਹਾਰ ਅਤੇ ਤੁਸੀਂ ਸਾਡੇ ਡਾਢੇ, ਉਹ ਭਾਈ ਉਹੀ ਜਿੱਤ ਕੇ ਜਾਂਦਾ ਇੱਥੋਂ। ਆਪਸ ਕਹੋ ਜੋ ਜਾਣੈ ਨੀਚਾ ਸੋ ਗਣੀਐ
ਸਭ ਤੇ,
ਆਪਸ ਕਹੋ ਜੋ ਭਲਾ ਕਹਾਵੈ ਅਤੇ ਸਹਿ ਭਲਾਈ ਨਿਕਟ ਨਾ ਆਵੈ। ਸੋ ਇਉਂ ਆਪਸ ਕਹੋ ਕਰਮੰਤ ਕਹਾਵੈ,
ਜਨਮ ਮਰੇ
ਜਨਮ ਮਰੈ, ਇਉਂ ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝਦਾ ਉਹੀ ਭਾਈ ਹਾਰਿਆ ਨਹੀਂ ਹੈ, ਉਹ ਜਿੱਤਿਆ ਵਾ। ਜਿਹੜਾ ਆਪਣੇ ਆਪ ਜਿੱਤਿਆ ਮੰਨਦਾ ਉਹੀ ਹਾਰਦਾ। ਪੈਰਾਂ ਉੱਤੇ ਸੀਸ ਤਰਾਹਾ,
ਪੈਰਾਂ ਉੱਤੇ ਸੀਸ ਤਰਾਹਾ,
ਇਉਂ ਭਾਈ ਪੈਰ ਨਿਮਕੇ ਲੈਂਦੇ ਨਾ, ਦੇਖੋ ਸਾਰੇ ਸਿਰ ਧਰਦੇ ਆ ਉਹਦੇ ਉੱਤੇ ਫਿਰ। ਹਾਂਜੀ
ਪੈਰੀ ਪੈ ਜਗ ਪੈਰੀ ਪਾਹਾ,
ਇਉਂ ਮਹਾਰਾਜ ਚੇ ਪਾਸੇ ਨੇ ਪੈਰੀ ਪੈ ਕੇ ਜਗਤ ਨੂੰ ਵੀ ਪੈਰ ਪਾਈ, ਉਹਨਾਂ ਗੁਰਸਿੱਖਾਂ ਦੇ ਪੈਰੀ ਪਾਇਆ ਜਾਂ ਪੈਰੀ ਪੈਣ ਦੀ ਰੀਤ ਦੱਸੀ, ਭਾਈ ਨਿਮਕੇ ਰਹਿਓ। ਹਾਂ 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 ਮੈਂ ਹੰਕਾਰ ਨਹੀਂ ਕਰਨਾ। ਚਲੋ ਜੀ
ਸੱਚ ਹੁਕਮ ਸੱਚ ਲੇਖ ਹੈ,
ਮਹਾਰਾਜ ਜਿਹੜਾ ਹੁਕਮ ਲਿਖਿਆ ਨਾ ਸੱਚਾ ਹੀ ਹੈ, ਜਿਹਦਾ ਹੁਕਮ ਵਰਤਦਾ ਸਭ ਕੁਝ ਹੁਕਮ 'ਚ ਹੈ, ਹੁਕਮ ਹੀ ਹੋਣ ਆਕਾਰ ਸੱਚਾ ਨਾ, ਹੁਕਮ 'ਚ ਹੁਕਮ ਹੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮ ਹੀ ਹੋਵਣ ਜੀ, ਹੁਕਮ ਲੈ ਵੜਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈ ਹੈ, ਹੁਕਮ ਦੇ ਲਿਖੇ ਮੁਤਾਬਕ ਕੋਈ ਦੁੱਖ ਪਾਉਂਦਾ ਕੋਈ ਸੁੱਖ ਪਾਉਂਦਾ ਹੈ। ਇੱਕ ਨਾ ਹੁਕਮ ਬਖਸ਼ੀਸ਼, ਇੱਕ
ਹੁਕਮੀ ਸਦਾ
ਭਵਾਈ ਹੈ, ਇੱਕ ਨਾ ਹੁਕਮਾਂ ਦੀ ਬਖਸ਼ਿਸ਼ ਹੈ, ਇੱਕ ਭਵਾਏ ਜਾਂਦੇ ਨੇ। ਸਿਉਂ ਭਾਈ ਉਹਦਾ ਹੁਕਮ ਸੱਚਾ ਹੈ ਅਤੇ ਸੱਚ ਲੇਖ ਹੈ, ਅਤੇ ਜਿਹੜਾ ਉਹਨੇ ਲੇਖ ਲਿਖਤਾ ਨਾ ਮੱਥੇ 'ਤੇ ਉਹ ਵੀ ਭਾਈ ਸੱਚਾ ਹੀ ਹੈ। ਜੋ ਲਿਖਤਾ ਉਹ ਉਸੇ ਮੁਤਾਬਕ ਚੱਲ ਰਿਹਾ, ਜ਼ਿੰਦਗੀ ਦੀ ਚਾਲ ਜਿਹੜੀ ਹੈ ਉਹ ਵੀ ਸੱਚਾ ਹੀ ਹੈ। ਪਰ ਸੱਚ ਕਾਰਨ ਕਰ,
ਸੱਚ ਕਾਰਨ ਕਰ ਖੇਲ ਰਚਾਇਆ,
ਸੱਚ ਕਾਰਨ ਕਰ ਖੇਲ ਰਚਾਇਆ,
ਸੱਚ ਕਾਰਨ ਕਰ ਖੇਲ ਰਚਾਇਆ।
ਉਹ ਵਾਹਿਗੁਰੂ ਸੱਚੇ ਪਾਤਸ਼ਾਹ ਕਾਰਨ ਰੂਪ ਵੀ ਆਪ ਹੈ, ਕਾਜ ਰੂਪ ਵੀ ਹੈ। ਇਹ ਕਾਰਨ ਕਰਕੇ ਸੰਸਾਰ ਦਾ ਹੁਕਮ ਦੁਆਰਾ ਇਹ ਖੇਲ ਨੂੰ ਰਚਨਾ ਕੀਤਾ ਹੈ ਸੰਸਾਰ ਨੂੰ। ਚਲੋਗੇ
ਕਾਰਨ ਕਰਤੇ ਵੱਸ ਹੈ,
ਇਹ ਕਾਰਨ ਵੀ ਕਰਤੇ ਪਰਮੇਸ਼ਰ ਦੇ ਵੱਸ ਹੈ। ਜਿਹੜਾ ਵੀ ਹਰ ਚੀਜ਼ ਦੇ ਹੋਣ ਤੋਂ ਪਹਿਲਾਂ ਕੋਈ ਕਾਰਨ ਬਣਦਾ, ਰੀਜ਼ਨ ਬਣਦਾ, ਤਾਂ ਕਾਰਜ ਹੁੰਦਾ। ਜਿੰਨੇ ਵੀ ਹੁਣ ਤੱਕ ਕਾਰਜ ਨੇ ਬਿਨਾਂ ਕਾਰਨ ਤੋਂ ਨਹੀਂ ਕੋਈ ਹੋਇਆ। ਹਰ ਚੀਜ਼ ਦਾ ਪਹਿਲਾਂ ਕਾਰਨ, ਜਨਮ ਦਾ ਵੀ ਕਾਰਨ ਹੈ, ਮੌਤ ਦਾ ਵੀ ਕਾਰਨ ਹੈ, ਬਣਦਾ ਕਿਸੇ ਕੋਈ ਨਾ ਕੋਈ ਕਾਰਨ ਬਣ ਜਾਂਦਾ। ਹਰ ਜਿੰਨੇ ਸੰਸਾਰ 'ਚ ਆਪਾਂ ਕਾਰਜ ਕਰ ਰਹੇ ਹਾਂ ਉਹਦੇ ਪਹਿਲਾਂ ਕਾਰਨ ਹੁੰਦਾ, ਉਹਦਾ ਫਿਰ ਕੋਈ ਬਣਦਾ। ਰੋਟੀ ਕਿਉਂ ਖਾਂਦੇ ਹਾਂ? ਭੁੱਖ ਦੇ ਕਾਰਨ, ਉਹ ਵੀ ਕਾਰਨ ਹੈ। ਹਰ ਚੀਜ਼ ਦਾ, ਹਰ ਖਰਚ ਦਾ ਤੋਂ ਪਹਿਲਾਂ ਕਾਰਨ ਹੈ। ਸਿਉਂ ਮਰਚੇ ਪਾਤਸ਼ਾਹ ਜੀ ਨੇ ਸੰਸਾਰ ਨੂੰ ਬਣਾਉਣ ਦਾ ਵੀ ਕਾਰਨ ਬਣਾਇਆ, ਮੈਂ ਇੱਕ ਤੋਂ ਦੋ ਹੋ ਜਾਂ, ਇਹ ਕਾਰਨ ਸੀ। ਸਿਉਂ ਕਾਰਨ ਕਰ, ਕਾਰਨ ਵੀ ਕਰਤੇ ਦੇ ਵੱਸ ਵਿੱਚ ਹੈ ਪਰਮੇਸ਼ਰ ਦੇ, ਅਤੇ ਕਾਰਜ ਵੀ ਉਹਦੇ ਵੱਸ ਵਿੱਚ ਹੈ। ਬਿਰਲਾ ਦਾ ਪੜ੍ਹੋ ਜੀ,
ਬਿਰਲਾ ਦਾ ਉਹ ਕਰੈ ਕਰਾਇਆ,
ਪਰ ਕਿਸੇ ਬਿਰਲੇ ਬ੍ਰਹਮ ਗਿਆਨੀ ਪੁਰਸ਼ ਦਾ ਕਿਹਾ ਵਚਨ ਬੇਨਤੀ ਕਰੀ ਹੋਈ ਕਰ ਦਿੰਦਾ, ਉਹ ਨਹੀਂ ਮੋੜਦਾ, ਪਰ ਉਹ ਕੋਈ ਬਿਰਲੇ ਨੇ। ਕਿਉਂਕਿ ਜੋ ਜੋ ਚਿੱਤ ਵੈ ਸਾਧ ਜਨ ਸੋ ਲੇਤਾ ਮਾਨ, ਜਿਹੜਾ ਕੋਈ ਪੂਰਨ ਸਾਧੂ ਹੈ ਜੋ ਕਹਿ ਦਿੰਦਾ ਹੈ ਰੱਬ ਮੰਨ ਲੈਂਦਾ, ਠੀਕ ਹੈ ਭਾਈ ਤੇਰੀ ਤਾਂ ਮੈਨੂੰ ਮੰਨਣੀ ਪਊ। ਹਾਂ,
ਸੋ ਕਹੋ ਹੋਰ ਨਾ ਮੰਗਈ,
ਪਰ ਉਹ ਫਿਰ ਕਿਹੋ ਕਿਸੇ ਤੋਂ ਹੋਰ ਥੋੜ੍ਹਾ ਮੰਗਦਾ, ਉਹ ਮੰਗਤਾ ਹੋ ਕੇ ਜਿਹੜਾ ਬ੍ਰਹਮ ਬੇਤਾ ਹੈ, ਉਹ ਤਾਂ ਦਾਤਾ ਵਾ, ਨਹੀਂ ਮੰਗਦਾ ਕਿਸੇ ਦੇ ਕੋਲੋਂ, ਮੰਗਤਾ ਨਹੀਂ ਬਣਦਾ। ਹਾਂਜੀ,
ਖਸਮੇ ਦਾ ਭਾਣਾ ਤਿਸ ਭਾਇਆ,
ਕਿਉਂਕਿ ਵਾਹਿਗੁਰੂ ਪਰਮੇਸ਼ਰ ਦਾ ਭਾਣਾ ਉਹਨਾਂ ਨੂੰ ਭਾ ਗਿਆ ਹੈ, ਭਾਣੇ ਚਲਿੰਦੇ ਨੇ ਰੱਬ ਵੀ, ਫਿਰ ਭਾਈ ਰੱਬ ਨੂੰ ਭਾ ਜਾਂਦੇ ਨੇ ਉਹ, ਉਹਨਾਂ ਦੀ ਹਰ ਗੱਲ ਮੰਨਦਾ, ਮੋੜਦਾ ਨਹੀਂ। ਸੂਰ ਵੀਰ ਬਚਨ ਕੇ ਬਲੀ, ਇਹ ਬਣ ਜਾਂਦੇ ਨੇ ਉਹ।
ਖਸਮੈ ਏਵਾ ਭਾਵਦਾ,
ਹਾਂ ਭਾਈ ਖਸਮ ਕਾਲ ਪੁਰਖ ਵਾਹਿਗੁਰੂ ਨੂੰ ਇਹ ਹੀ ਭਾਵਦਾ ਕਿ
ਭਗਤ ਵਛਲ ਹੋਏ ਬਿਰਧ ਸਦਾਇਆ,
ਹਾਂ ਵਛਲ ਜਿਹੜਾ ਭਗਤੀ ਕਰਦਾ ਉਹਦਾ ਵਸਲ ਮੈਨੇ ਪਿਆਰਾ, ਭਗਤੀ ਕਰਨ ਵਾਲੇ ਨੂੰ ਪਿਆਰ ਕਰਦਾ ਇਹ, ਉਹਦਾ ਬਿਰਧ ਸਦਾਇਆ, ਉਹਨੂੰ ਮੁੱਢ ਤੋਂ ਹੀ ਆਪਣਾ ਇਹ ਪੜ੍ਹਨ ਹੈ ਉਹਦਾ, ਇਹ ਵਾਹਿਗੁਰੂ ਦਾ ਜਿਹੜਾ ਭਗਤੀ ਕਰੇ ਉਹਨਾਂ ਜ਼ਰੂਰ ਪਿਆਰ ਕਰਦਾ, ਇਹ ਉਹਦਾ ਪੜ੍ਹਨ ਹੈ, ਇਹ ਉਹਨੇ ਪੜ੍ਹਨ ਸਦਾਇਆ ਆਪਣਾ। ਭਗਤਾਂ ਨੂੰ ਕੀ ਪਾਉਂਦਾ ਫਿਰ?
ਸਾਧ ਸੰਗਤ ਗੁਰ ਸ਼ਬਦ ਲਿਵ,
ਆਏ ਭਾਈ ਸਾਧ ਸੰਗਤ ਚਾਹੁੰਦੇ ਨੇ ਗੁਰੂ ਦੇ ਸ਼ਬਦ, ਜਾਂ ਸ਼ਬਦ ਜੋ ਬ੍ਰਹਮ ਹੈ, ਗੁਰੂ ਜੋ ਚੇਤਨ ਰੂਪ ਹੈ, ਉਹ 'ਚ ਲਿਵ ਲਾ ਲੈਂਦੇ ਨੇ, ਗੁਰੂ ਦੇ ਦੱਸੇ ਹੋਏ ਸ਼ਬਦ ਵਿੱਚ ਲਿਵ ਲਾ ਲੈਂਦੇ ਨੇ। ਹਾਂ,
ਕਾਰਨ ਕਾਰਨ ਕਰਤਾ ਕਰਦਾ ਆਇਆ,
ਹੁਣ ਠੀਕ ਹੈ, ਪਰਮੇਸ਼ਰ ਜਿਹੜਾ ਹੈ ਕਾਰਨ ਕਰਦਾ ਹੈ, ਕਾਰਜ ਕਰਦਾ ਆ ਰਿਹਾ ਪਹਿਲੀ ਮੁੱਢ ਤੋਂ ਹੀ, ਸਾਰੇ ਕਾਰਨਾਂ ਨੂੰ ਪਤਾ, ਉਹਨਾਂ ਵੀ ਕਰਤਾ ਹੀ ਕਰਦਾ ਆ ਰਿਹਾ। ਬਾਲ
ਬਾਲ ਸੁਭਾਏ ਅਤੀਤ ਜਗ,
ਉਹ ਜੱਗ ਦੇ ਵਿੱਚ ਫਿਰ ਭਾਈ ਇਉਂ ਰਹਿੰਦੇ ਨੇ, ਬਾਲ ਬਾਲਾਂ ਵਾਲਾ ਸੁਭਾਅ, ਬੱਚਿਆਂ ਵਾਲਾ ਸੁਭਾਅ, ਬੱਚੇ ਨੂੰ ਕੋਈ ਸਾਧਸੰਗ ਦੇਖੋ ਨਾ ਕੋਈ ਹੰਕਾਰ, ਸ਼ੁੱਧ ਮਨ, ਨਾ ਕਿਸੇ ਚੀਜ਼ ਨਾ ਕੋਈ ਪਕੜ, ਇਉਂ ਨਿਰਮੋਹ ਹੋ ਕੇ ਰਹਿੰਦੇ ਨੇ ਸੰਸਾਰ ਵਿੱਚ।
ਵਰ ਸਰਾਫ ਦਾ ਭਰਮ ਚੁਕਾਇਆ,
ਹੁਣ ਬੱਚੇ ਨੇ ਕਿਸੇ ਨੂੰ ਕੀ ਵਰ ਦੇਣਾ, ਕਿਸੇ ਨੂੰ ਸਰਾਫ ਦੇਣਾ, ਇਵੇਂ ਉਹ ਭਾਈ ਜਿਹੜੇ ਬ੍ਰਹਮ ਬੇਤੇ ਨੇ ਕਿਸੇ ਤੋਂ ਵਰ ਲੈਣ ਦੀ ਲੋੜ ਨਹੀਂ ਰਹਿ ਗਈ, ਸਰਾਪ ਉਹਨਾਂ ਨੂੰ ਕੋਈ ਲੱਗਣਾ ਕੋਈ ਨਹੀਂ ਕਿਸੇ ਦਾ, ਅਤੇ ਇਉਂ ਇਹਦਾ ਭਰਮੇ ਚੁਕਾ ਦਿੱਤਾ ਹੈ।
ਜਿਹਾ ਭਾਉ ਤੇ ਹੋ ਫਲ ਪਾਇਆ,
ਬਹੁਤ ਠੀਕ, ਬੜੇ ਬਾਬੇ ਨੂੰ ਕਹਿੰਦਾ ਠੀਕ ਲਾਇਆ, ਜਿਹਾ ਭਾਉ,
ਜਿਹਾ ਭਾਉ
ਤੇ ਹੋ ਫਲ ਪਾਇਆ,
ਤੇ ਹੋ ਫਲ ਪਾਇਆ,
ਜਿਹਾ ਜਿਹਾ ਕਿਸੇ ਦਾ ਫਿਰ ਭਾਈ ਭਾਉ ਹੋਵੇ ਸਤਿਗੁਰ ਨੂੰ, ਜਿਹਾ ਕੋਈ ਸਦਾ ਤਿਹਾ ਫਲ ਪਾਏ ਕੋਈ, ਜਿਹਾ ਜਿਹਾ ਸਤਿਗੁਰ ਨਾਲ ਕੋਈ ਪ੍ਰੇਮ ਕਰਦਾ ਉਹ ਜਿਹਾ ਫਲ ਪਾ ਲੈਂਦਾ, ਅਤੇ ਇਉਂ ਜਿਵੇਂ ਕੋਈ ਪ੍ਰੇਮ ਕਰਦਾ ਉਹ ਜਿਹਾ ਫਲ ਪਾ ਲੈਂਦਾ। ਚਲੋ ਹੋ ਗਈ ਛੁੱਟੀ, ਅੱਜ ਰੋਜ਼ ਲੜਦੇ ਰਹਿੰਦੇ ਹੈ, ਛੁੱਟੀ ਨਹੀਂ ਕਰਦੇ, ਛੁੱਟੀ ਨਹੀਂ ਕਰਦੇ। ਪੜ੍ਹੋ ਹੁਣ ਇੱਥੋਂ ਸਾਰੀ ਪੌੜੀ ਨੂੰ,
ਕਰਨ ਕਰਕੇ ਰਚਾਇਆ,
ਕਰਤੇ ਵਸ ਹੈ, ਬਿਰਲੈ ਦਾ ਹੋ ਕਰੈ ਕਰਾਇਆ ਸੋ ਕਿਹੋ ਹੋਰ ਨਾ ਮੰਗਈ ਖਸਮੈ ਦਾ ਭਾਣਾ ਤਿਸ ਪਾਇਆ ਖਸਮੈ ਵੈ ਭਾਵ ਦਾ ਭਗਤ ਵਸਲ ਹੋਏ ਬਿਰਦ ਸਦਾਇਆ ਇਹ ਰੁਕ ਜੀ ਰੁਕਿਓ ਇਹਨੂੰ ਪੜਿਓ ਦੁਬਾਰੇ ਖਸਮੈ ਵੈ ਭਾਵ ਦਾ ਭਲਾ ਹੁਣ ਠੀਕ ਹੋਇਆ ਅੱਗੇ ਤੁਸੀਂ ਪੜ੍ਹ ਕੇ ਭਗਤ ਵਸਲ ਹੋਏ ਬਿਰਦ ਸਦਾਇਆ ਹੋਏ ਤੇ ਵੀ ਜੰਮ ਕਲਾਉਣੀ ਆ ਖਸਮੈ ਏ ਵੈ ਭਾਵ ਦਾ ਭਗਤ ਵਸਲ ਹੋਏ ਬਿਰਦ ਸਦਾਇਆ ਸਾਧ ਸੰਗਤ ਗੁਰ ਸ਼ਬਦ ਲਿਵ ਕਾਰਨ ਕਰਤਾ ਕਰਦਾ ਆਇਆ ਬਾਲ ਸੁਭਾਏ ਅਤੀਤ ਜਗ ਵਰਸਰਾਪ ਦਾ ਭਰਮ ਚੁਕਾਇਆ ਜਿਹਾ ਭਾਉ ਤਿਹਾ ਤੇਹੋ ਫਲ ਪਾਇਆ ਜਿਹਾ ਭਾਉ ਤੇਹੋ ਫਲ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।